पुएरा तीन दिवसन में दूत एक दिल्लीपुर में आए रूम बलाए तिशा ने लिख कर दियो पछाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुरे वड्या भागा वाले हो देन दुनिया दे मालक सतगुरु नौवें पातशाह धन गुरु तेग बहादुर साहब जी महाराज जी दे पवित्र स्थान और दसा पातशाहियां दी आत्मक जाग दी जोत सतगुरु सतगुर बाणी पुरख पुरखोत्तम बाणी संचित लावे गो गुरबाणी सुनत मेरा मन द्रव्या मन पीना निज करिया वै गो। आदि गुरु श्री गुरु ग्रंथ साहिब जी महाराज जी दे पवित्र चरणा कमलां च संध्या समय दे सजे हुए दवाना च हाजरियां भर के चल रहे गुर इतिहास की लड़ीवार कथा बड़े प्यार सत्कार ते श्रद्धा नाल सरवण कर रहे। शर्मद फकीर दा इतिहास आप जी सरवण कर रहे हो। शर्मद फकीर अपने रंग विच मस्त रहिंदा है। एक अनोखी ते अलौकिक जी मस्ती है उस मस्ती विच मस्त है। और बेरंग दुनिया वालों बेपरवाह होके खड़ा रहिंदा है। औरंगजेब बादशाह तक लोग आके दी निंदा करदे ने दियां चुगलियां करदे ने कि शर्मद शरा दे नियमां तों बाहर चल रहा है। उस शरा दे नियमां दी पालना नहीं करदा। कई बार शर्मद फकीर नूं पकड़ के कैद कीता बेड़ियां विच जकड़िया और उत्थे भी शर्मद ओहो जी अवस्था च रहिंदा है बेपरवाह अवस्था है। उन्हूं कैद खाने का कोई डर ही नहीं भय ही नहीं छड दिंदे ने इन्हू डरावा दे के भय भीत करन वास्ते। एक दिन जुमे की नमाज पढ़न लई औरंगजेब एक मस्जिद विच पहुंचे बड़ी दुनिया इकट्ठी हुई शर्मद भी उत्थे पहुंच गए। मुलाने ने जदों बांग दित्ती उच्ची आवाज विच ते सुन के शर्मद ने आख्या हे मुला क्यों मतदान ना हो के खुदा नूं उच्ची उच्ची आवाजा मारदा जेड़े खुदा नूं तू बुलाउना वो खुदा मेरे पैरां थले। आप अपनी सुरत नूं एदां दा नीवा बना लै ते पैरां थले परमात्मा कोल ही प्राप्त हो जाएगा। पर शरा दी फाई विच बधे होए शरई लोकां ने शर्मत दी अंदर दी अवस्था नूं नहीं जाणिया। औरंगजेब नूं कहण लगे जी इह तां इदां दीआं गल्लां कर रहा है। औरंगा पहला ही शर्मद फकीर तों बड़ा तंग सी कहिंदा पकड़ो इस नूं तैनूं कैद कर लो। हुण इहनूं इहो जिहा कैद करांगे भी इहनूं छड्डणा नहीं। जे तां साडे दीन मजहब दी गल मनदा तां ठीक है ਕਿ ਜੇ ਸਾਡੀ ਗੱਲ ਨਹੀਂ ਮੰਨਦਾ ਤੇ ਫਿਰ ਇਹਦਾ ਸਿਰੇ ਦੇ ਧੜ ਨਾਲੋਂ ਵੱਖਰਾ ਕੀਤਾ ਜਾਏਗਾ, ਕਲਮ ਕੀਤਾ ਜਾਏਗਾ। ਹੁਣ ਮੈਂ ਇਹਨੂੰ ਜਿਉਂਦਾ ਨਹੀਂ ਛੱਡਾਂਗਾ। ਏਦਾਂ ਦਾ ਨਿਸ਼ਚਾ ਠਾਣ ਲਿਆ ਔਰੰਗਜ਼ੇਬ ਨੇ ਤੇ ਸ਼ਰਮਦ ਨੂੰ ਕੈਦ ਕਰ ਲਿਆ। ਕੈਦ ਕਰਕੇ ਬੇੜੀਆਂ ਵਿਚ ਜਕੜ ਕੇ ਇਹਨੂੰ ਕੈਦ ਖਾਨੇ ਚ ਲਿਆ ਸੁੱਟਿਆ। ਉਥੇ ਤੁਰ ਕੇ ਇਹਨੂੰ ਬੜੇ ਕਰੂਰ ਸੁਭਾਅ ਨਾਲ ਸਜਾਵਾਂ ਦਿੰਦੇ ਨੇ, ਪਰ ਉਨ੍ਹਾਂ ਵੱਲੋਂ ਦਿੱਤੀਆਂ ਸਜਾਵਾਂ ਤੇ ਦਿੱਤੀਆਂ ਤਾੜਨਾਵਾਂ ਦੀ ਕੋਈ ਪਰਵਾਹ ਨਹੀਂ ਕਰਦਾ। ਸ਼ਰਮਦ ਇਕ ਪਰਮਾਤਮਾ ਦੇ ਖੁਦਾ ਦੇ ਰੰਗ ਵਿਚ ਰੰਗਿਆ ਹੋਇਆ, ਬੇਪਰਵਾਹ ਅਵਸਥਾ ਦੇ ਵਿਚ ਉਸੇ ਤਰ੍ਹਾਂ ਜੋ ਮੂੰਹ ਵਿਚ ਆਉਂਦਾ ਹੈ ਬੋਲਦਾ ਹੈ। ਤੇ ਜਦੋਂ ਨੁਰੰਗਾ ਉਨ੍ਹਾਂ ਗੱਲਾਂ ਨੂੰ ਸੁਣਦਾ ਤੇ ਸੁਣ ਕੇ ਗੁੱਸੇ ਵਿਚ ਆਉਂਦਾ ਹੈ। ਸ਼ਰਮਦ ਦੀ ਜਿਵੇਂ ਸ਼ਹਾਦਤ ਹੋ ਰਹੀ, ਸ਼ਰਮਦ ਦਾ ਕਤਲ ਹੋ ਰਿਹਾ। ਆਓ ਉਹ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ, ਗੁਰੂ ਦੀ ਮੂਰਤ ਆਪਣੇ ਹਿਰਦੇ ਚ ਵਸਾਉਂਦਿਆਂ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਤਿੰਨ ਦਿਵਸਨ ਮੈਂ ਦੂਤੇ ਦਿੱਲੀਪੁਰ ਮੈਂ ਆਏ।
ਜਿਨ੍ਹਾਂ ਦਿਨਾਂ ਵਿਚ ਸ਼ਰਮਦ ਫਕੀਰ ਨੂੰ ਕੈਦ ਕੀਤਾ ਹੋਇਆ ਸੀ ਉਨ੍ਹਾਂ ਦਿਨਾਂ ਦੀ ਗੱਲ ਹੈ। ਉਨ੍ਹਾਂ ਦਿਨਾਂ ਵਿਚ ਇਕ ਦੂਤ ਕਿਤੇ ਬਾਹਰਲੇ ਦੇਸ਼ ਤੋਂ ਦਿੱਲੀ ਵਿਚ ਆਇਆ ਹੋਇਆ ਸੀ। ਬਾਹਰਲੇ ਕਿਸੇ ਦੇਸ਼ ਵਿਚੋਂ ਇਕ ਵਜ਼ੀਰ, ਇਕ ਦੂਤ ਚੱਲ ਕੇ ਦਿੱਲੀ ਪਹੁੰਚਿਆ ਹੋਇਆ ਸੀ।
ਰੂਮ ਬਲਾਇਤ ਸ਼ਾਹ ਨੇ ਲਿਖ ਕਰ ਦਿਓ ਪਠਾਏ।
ਜਿਹੜਾ ਦੂਤ ਹੈ ਇਹ ਰੋਮ ਦੇ ਇਲਾਕੇ ਤੋਂ ਚੱਲ ਕੇ ਆਇਆ, ਰੂਮ ਵਲਾਇਤ ਦੇਸ਼ ਤੋਂ। ਉਥੋਂ ਦਾ ਜਿਹੜਾ ਰਾਜਾ ਹੈ ਰੂਮ ਵਲਾਇਤ ਦਾ, ਉਸ ਰਾਜੇ ਨੇ ਇਹਨੂੰ ਇਕ ਚਿੱਠੀ ਲਿਖ ਕੇ ਭੇਜਿਆ ਕਿ ਤੂੰ ਦਿੱਲੀ ਜਾ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ, ਉਥੇ ਜਾ ਕੇ ਦਿੱਲੀ ਜਾ ਕੇ ਮੇਰੇ ਕੁਝ ਸਵਾਲਾਂ ਦਾ ਜਵਾਬ ਲੈ ਕੇ ਆ, ਕੁਝ ਸ਼ਬਦਾਂ ਦੇ ਮਾਇਨੇ ਸਮਝ ਕੇ ਆ, ਅਰਥ ਸਮਝ ਕੇ ਆ। ਰੂਮ ਵਲੈਤ ਦੇਸ਼ ਦਾ ਉਹ ਰਾਜਾ ਹੈ, ਉਹਨੇ ਆਪਣੇ ਇਸ ਦੂਤ ਨੂੰ ਦਿੱਲੀ ਭੇਜਿਆ ਹੋਇਆ ਹੈ।
ਕਿਉਂ ਪਈ ਸ਼ੁਕਰ ਸਬਰ ਦੋ ਨਾਮ ਜੋ ਕੈ ਕਹਾ ਮਾਇਨਾ ਇਨਕੋ ਹੈ।
ਉਹਨੇ ਇਹ ਕਹਿ ਕੇ ਭੇਜਿਆ ਆਪਣੇ ਇਸ ਦੂਤ ਨੂੰ ਕਿ ਔਰੰਗਜ਼ੇਬ ਬਾਦਸ਼ਾਹ ਦੇ ਕੋਲ 1400 ਵਿਦਵਾਨ ਨੇ, ਔਰੰਗਜ਼ੇਬ ਦੀ ਕਚਹਿਰੀ ਚ 1400 ਵਿਦਵਾਨ ਹੁੰਦੇ ਸੀ। ਇੰਨੀ ਵਿਦਵਾਨਾਂ ਦੀ ਕਦਰ ਵੀ ਕਰਦਾ ਸੀ, ਪਰ ਉਹ ਵਿਦਵਾਨਾਂ ਦੀ ਜਿਹੜੇ ਵਿਦਵਾਨ ਇਸਲਾਮ ਧਰਮ ਦੇ ਧਾਰਨੇ ਹੁੰਦੇ ਸੀ, ਦੂਜਿਆਂ ਦੀ ਨਹੀਂ। 1400 ਵਿਦਵਾਨ ਇਹਦੀ ਕਚਹਿਰੀ ਚ ਇਹਦੀ ਸਭਾ ਚ ਹੁੰਦੇ ਸਨ। ਤੇ ਰੂਮ ਵਲੈਤ ਦੇਸ਼ ਦਾ ਜਿਹੜਾ ਰਾਜਾ ਸੀ ਉਹਨੇ ਆਪਣਾ ਦੂਤ ਭੇਜਿਆ ਕਿ ਸਬਰ ਤੇ ਸ਼ੁਕਰ ਆਹ ਜਿਹੜੇ ਦੋ ਸ਼ਬਦ ਨੇ, ਇਨ੍ਹਾਂ ਦੇ ਮਾਇਨੇ ਕੀ ਨੇ, ਅਸਲ ਵਿਚ ਇਨ੍ਹਾਂ ਦੇ ਅਰਥ ਕੀ ਨੇ, ਸਬਰ ਕਿਸ ਨੂੰ ਕਹਿੰਦੇ ਨੇ ਤੇ ਸ਼ੁਕਰ ਕਿਸ ਨੂੰ ਕਹਿੰਦੇ ਨੇ। ਸ਼ੁਕਰ ਤੇ ਸਬਰ ਜਿਹੜੇ ਇਹ ਦੋ ਸ਼ਬਦ ਨੇ, ਦੋ ਨਾਮ ਨੇ, ਇਨ੍ਹਾਂ ਦੇ ਮਾਇਨੇ ਕੀ ਹਨ, ਇਨ੍ਹਾਂ ਦੇ ਅਰਥ ਕੀ ਹਨ।
ਬੂਜਨ ਹੇਤ ਨੁਰੰਗੇ ਪਾਤ ਹੋਏ ਜਥਾਰਥ ਕਰੋ ਪ੍ਰਗਾ।
ਉਹਨੇ ਇਹ ਸ਼ਬਰ ਸਬਰ ਤੇ ਸ਼ੁਕਰ ਦੇ ਅਰਥਾਂ ਦੇ ਮਾਇਨੇ ਪੁੱਛਣ ਵਾਸਤੇ ਦੇ ਮਾਇਨੇ ਜਾਣਨ ਲਈ ਕਿ ਇਨ੍ਹਾਂ ਦੋਹਾਂ ਸ਼ਬਦਾਂ ਦੇ ਕੀ ਅਰਥ ਨੇ, ਕਹਿੰਦਾ ਤੂੰ ਨੁਰੰਗੇ ਕੋਲ ਜਾ। ਹਿੰਦੁਸਤਾਨ ਦਾ ਉਹ ਬਾਦਸ਼ਾਹ ਹੈ ਨੁਰੰਗਾ, ਉਹਦੇ ਕੋਲ ਬੜੇ ਬੜੇ ਆਲਮ ਵਿਦਵਾਨ ਨੇ, 1400 ਵਿਦਵਾਨ ਉਹਦੀ ਸਭਾ ਚ ਉਹਦੀ ਕਚਹਿਰੀ ਵਿਚ ਹਾਜ਼ਰ ਰਹਿੰਦੇ ਨੇ, ਤੇ ਇਨ੍ਹਾਂ ਦੋਹਾਂ ਸ਼ਬਦਾਂ ਦੇ ਜਿਹੜੇ ਅਰਥ ਨੇ ਉਨ੍ਹਾਂ ਦੇ ਕੋਲੋਂ ਪਤਾ ਕਰ, ਉਹ ਇਹਦੇ ਅਰਥਾਂ ਦਾ ਅਨੁਵਾਦ ਕਰਕੇ ਦੱਸਣਗੇ, ਇਹਦੇ ਅਰਥਾਂ ਦਾ ਪ੍ਰਗਾਸ ਕਰਕੇ ਦੱਸਣਗੇ।
ਨਹੀਂ ਮਾਇਨਾ ਇਨ ਤੇ ਆਵੈ ਤੋ ਸਰਮਦ ਇਕ ਸੰਤ ਕਾਵੈ।
ਤੇ ਜੇ ਔਰੰਗਜ਼ੇਬ ਦੇ ਜਿਹੜੇ ਵਜ਼ੀਰ ਨੇ ਜਾਂ ਉਹਦੇ ਵਿਦਵਾਨ ਨੇ ਉਹ ਸਬਰ ਤੇ ਸ਼ੁਕਰ ਦੇ ਅਰਥ ਨਾ ਕਰ ਸਕੇ, ਇਹਦੇ ਮਾਇਨੇ ਨਾ ਸਮਝਾ ਸਕੇ ਤੇ ਮੈਂ ਸੁਣਿਆ ਕਿ ਉਸੇ ਦਿੱਲੀ ਵਿਚ ਇਕ ਸ਼ਰਮਦ ਨਾਮ ਦਾ ਫਕੀਰ ਵੀ ਰਹਿੰਦਾ। ਰੂਮ ਵਲੈਤ ਦੇਸ਼ ਦਾ ਜਿਹੜਾ ਰਾਜਾ ਸੀ ਉਹਨੇ ਸੁਣਿਆ ਸੀ ਕਿ ਉਸ ਦਿੱਲੀ ਨਗਰ ਦੇ ਵਿਚ ਇਕ ਸ਼ਰਮਦ ਨਾਮ ਦਾ ਫਕੀਰ ਵੀ ਰਹਿੰਦਾ। ਜੇ ਹੋਰ ਕਿਸੇ ਕੋਲੋਂ ਅਰਥ ਨਾ ਸਮਝ ਆਉਣ ਤੇ ਜਿਹੜਾ ਉਹ ਸ਼ਰਮਦ ਨਾਮ ਦਾ ਇਕ ਸੰਤ ਕਹਾਉਂਦਾ ਹੈ
ਤਿਸਤੇ ਬੂਜੋ ਭਲੇ ਵਿਚਾਰ,
ਉਹਦੇ ਕੋਲ ਚਲੇ ਜਾਣਾ, ਸ਼ਰਮਦ ਕੋਲ ਚਲੇ ਜਾਣਾ ਤੇ ਸ਼ਰਮਦ ਨੂੰ ਜਾ ਕੇ ਭਲੀ ਪ੍ਰਕਾਰ ਨਾਲ ਇਨ੍ਹਾਂ ਦੋਵਾਂ ਸ਼ਬਦਾਂ ਦੇ ਅਰਥ ਪੁੱਛ ਲੈਣੇ ਕਿ ਸਬਰ ਤੇ ਸ਼ੁਕਰ ਦੇ ਮਾਇਨੇ ਕੀ ਹਨ।
ਉਹ ਮਾਇਨਾ ਜੋ ਹੋਏ ਸਾ,
ਜੋ ਇਨ੍ਹਾਂ ਸ਼ਬਦਾਂ ਦੇ ਮਾਇਨੇ ਹੋਣ, ਇਨ੍ਹਾਂ ਸ਼ਬਦਾਂ ਦੇ ਅਰਥ ਹੋਣ, ਉਹ ਅਰਥ ਸ਼ਰਮਦ ਫਕੀਰ ਕੋਲੋਂ ਪੁੱਛ ਲੈਣੇ, ਔਰ ਉਹ ਸਾਰ ਕਾਗਜ਼ ਦੇ ਉੱਤੇ ਲਿਖ ਲੈਣਾ ਤੇ ਲਿਖ ਕੇ ਉਹ ਅਰਥ ਤੇ ਫਿਰ ਮੇਰੇ ਕੋਲ ਤੂੰ ਵਾਪਸ ਆਵੀਂ। ਏਦਾਂ ਰੋਮ ਵਲੈਤ ਦੇਸ਼ ਦੇ ਰਾਜੇ ਨੇ ਆਪਣੇ ਦੂਤ ਦੀ ਇਹ ਡਿਊਟੀ ਲਾਈ, ਆਪਣੇ ਇਕ ਖਾਸ ਅਹਿਲਕਾਰ ਵਜ਼ੀਰ ਦੀ ਇਹ ਡਿਊਟੀ ਲਾਈ ਹੈ ਕਿ ਤੂੰ ਸਬਰ ਸ਼ੁਕਰ ਦੇ ਮਾਇਨੇ ਹਿੰਦੁਸਤਾਨ ਚੋਂ ਪਤਾ ਕਰਕੇ ਆ। ਬਾਦਸ਼ਾਹ ਔਰੰਗਜ਼ੇਬ ਦੇ ਵਿਦਵਾਨਾਂ ਕੋਲ ਉਨ੍ਹਾਂ ਦੇ ਅਰਥ ਪੁੱਛ, ਜੇ ਉਹ ਨਾ ਦੱਸ ਸਕਣ, ਜੇ ਉਨ੍ਹਾਂ ਕੋਲੋਂ ਤੇਰੀ ਸੰਤੁਸ਼ਟੀ ਨਾ ਹੋਵੇ, ਖਾਤਰ ਜਮਾ ਨਾ ਹੋਵੇ, ਤਸੱਲੀ ਨਾ ਹੋਵੇ ਅਰਥ ਸੁਣ ਕੇ, ਤੇ ਫਿਰ ਸ਼ਰਮਦ ਫਕੀਰ ਦੇ ਕੋਲ ਜਾ ਕੇ ਇਨ੍ਹਾਂ ਦੇ ਅਰਥ ਪੁੱਛ ਕੇ ਆਵੀ।
ਸੋ ਦਿੱਲੀ ਮੈਂ ਆਨ ਪ੍ਰਵੇਸ਼ਾ।
ਇਸ ਤਰ੍ਹਾਂ ਉਨ੍ਹਾਂ ਦਿਨਾਂ ਦੇ ਵਿਚ ਜਦੋਂ ਸ਼ਰਮਦ ਨੂੰ ਕੈਦ ਕੀਤਾ ਹੋਇਆ ਸੀ, ਉਨ੍ਹਾਂ ਦਿਨਾਂ ਵਿਚ ਇਹ ਰੋਮ ਵਲੈਤ ਦੇਸ਼ ਦਾ ਜਿਹੜਾ ਇਹ ਵਜ਼ੀਰ ਸੀ, ਇਹ ਦੂਤ ਸੀ, ਇਹ ਦਿੱਲੀ ਚੱਲ ਕੇ ਆਇਆ ਹੋਇਆ ਸੀ। ਇਹ ਦਿੱਲੀ ਪਹੁੰਚਿਆ ਹੋਇਆ ਸੀ ਸਬਰ ਸ਼ੁਕਰ ਦੇ ਮਾਇਨੇ ਜਾਣਨ ਵਾਸਤੇ, ਸਮਝਣ ਵਾਸਤੇ ਇੱਥੇ ਆਇਆ ਹੋਇਆ ਸੀ।
ਡੇਰਾ ਕੀਨਤ ਪਿੱਛੇ ਅਸ਼ੇਸ਼ਾ,
ਇਹਨੇ ਆ ਕੇ ਇੱਥੇ ਦਿੱਲੀ ਡੇਰਾ ਕੀਤਾ ਤੇ ਦਿੱਲੀ ਡੇਰਾ ਕਰਕੇ ਨੇ ਭਲੀ ਪ੍ਰਕਾਰ ਨਾਲ ਪਹਿਲਾਂ ਦਿੱਲੀ ਵੇਖੀ।
ਗੌਰ ਸ਼ਾਹ ਕੇ ਨਿਕਟ ਪਦਾਰਾ,
ਫਿਰ ਬਾਦਸ਼ਾਹ ਦੇ ਨਾਲ ਇਹਨੇ ਮੁਲਾਕਾਤ ਦਾ ਸਮਾਂ ਠਹਿਰਾਇਆ, ਕਿਉਂਕਿ ਦੂਸਰੇ ਦੇਸ਼ ਦੇ ਰਾਜੇ ਦਾ ਦੂਤ ਹੈ, ਇਹਨੂੰ ਮਿਲਣਾ ਕੋਈ ਔਖੀ ਗੱਲ ਨਹੀਂ ਸੀ, ਔਰੰਗਜ਼ੇਬ ਨਾਲ ਮੁਲਾਕਾਤ ਕਰਨੀ ਔਖੀ ਨਹੀਂ ਸੀ। ਇਹ ਦੂਸਰੇ ਦੇਸ਼ ਦਾ ਦੂਤ ਹੈ, ਇਸ ਕਰਕੇ ਸੌਖੇ ਢੰਗ ਨਾਲ ਮਿਲ ਸਕਦਾ ਸੀ। ਤੋ ਉਸ ਵਕਤ ਇਹਨੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਮਿਲਣ ਵਾਸਤੇ ਮੁਲਾਕਾਤ ਦਾ ਸਮਾਂ ਠਹਿਰਾਇਆ।
ਮੁਲਾਕਾਤ ਕਰ ਹੇਤੀ ਉਚਾਰਾ,
ਇਹਨੇ ਆਪਣੀ ਮੁਲਾਕਾਤ ਦਾ ਕਾਰਨ ਦੱਸਿਆ ਔਰੰਗਜ਼ੇਬ ਨੂੰ ਆ ਕੇ ਕਿ ਮੈਂ ਤੈਨੂੰ ਕਿਉਂ ਮਿਲਣ ਵਾਸਤੇ ਆਇਆ। ਰੋਮ ਵਲੈਤ ਦੇਸ਼ ਦੇ ਰਾਜੇ ਨੇ ਮੈਨੂੰ ਤੇਰੇ ਕੋਲ ਕਿਸ ਕਾਰਨ ਲਈ ਭੇਜਿਆ, ਉਹ ਕਾਰਨ, ਆਪਣੇ ਆਉਣ ਦਾ ਕਾਰਨ ਇਸ ਦੂਤ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸਿਆ।
ਹਜ਼ਰਤ ਜਸ ਤੁਮਰੋ ਬੋ ਪਾਖੈ,
ਕਹਿਣ ਲੱਗਾ ਹੇ ਹਜ਼ਰਤ, ਤੇਰਾ ਬੜਾ ਸੁਜਸ ਕਿਹਾ ਜਾਂਦਾ, ਤੇਰੀ ਬੜੀ ਵਡਿਆਈ ਕੀਤੀ ਜਾਂਦੀ ਹੈ, ਇਥੋਂ ਤੱਕ ਕਿ ਜਿਹੜਾ ਸਾਡੇ ਦੇਸ਼ ਦਾ ਰਾਜਾ ਹੈ ਉਹ ਵੀ ਤੇਰੀ ਬੜੀ ਉਪਮਾ ਕਰਦਾ।
1452 ਰੱਖੇ,
ਉਹ ਤੇਰੀ ਵਡਿਆਈ ਇਸ ਕਰਕੇ ਕਰਦਾ ਕਿ ਸਾਡੇ ਦੇਸ਼ ਦਾ ਰਾਜਾ ਇਹ ਕਹਿੰਦਾ ਰੂਮ ਵਲੈਤ ਦਾ ਕਿ ਔਰੰਗਜ਼ੇਬ ਇਤਨਾ ਸਿਆਣਾ ਤੇ ਦੂਰਅੰਦੇਸ਼ੀ ਰਾਜਾ ਹੈ ਕਿ ਉਹ ਆਪਣੀ ਸਭਾ ਵਿਚ 1400 ਮਲਾਵਾਂ ਨੂੰ ਰੱਖਦਾ। ਉਲਮਾਵਨ ਦਾ ਮਤਲਬ ਹੈ ਵਿਦਵਾਨ, 1400 ਵਿਦਵਾਨਾਂ ਨੂੰ ਆਪਣੀ ਸਭਾ ਦੇ ਵਿਚ ਰੱਖਦਾ, ਉਨ੍ਹਾਂ ਦਾ ਸਤਿਕਾਰ ਰੱਖਦਾ। ਤੇਰਾ ਇਸ ਕਰਕੇ ਸੁਜਸ ਸਾਡੇ ਦੇਸ਼ ਦਾ ਰਾਜਾ ਕਰਦਾ ਹੈ।
ਸੁਣ ਕੇ ਤੁਮੋਏ ਪਠਾਵਾ,
ਇਹ ਸੁਣ ਕੇ ਕਿ ਹੇ ਬਾਦਸ਼ਾਹ ਔਰੰਗਜ਼ੇਬ, ਕਿ ਤੇਰੀ ਸਭਾ ਵਿਚ 1400 ਵਿਦਵਾਨਾਂ ਦੀ ਸਭਾ ਹੈ, ਤੇਰੀ ਸਭਾ ਵਿਚ 1400 ਵਿਦਵਾਨ ਨੇ, 1, 2, 4 ਨਹੀਂ, 1400 ਵਿਦਵਾਨ, ਉਹ ਵਿਦਵਾਨਾਂ ਦੇ ਨਾਲ ਤੇਰੀ ਸਭਾ ਖਚਾ ਖਚ ਹੈ। ਇਹ ਸੁਣ ਕੇ ਮੈਨੂੰ ਮੇਰੇ ਦੇਸ਼ ਦੇ ਰਾਜੇ ਨੇ ਤੇਰੇ ਕੋਲ ਭੇਜਿਆ ਹੈ।
ਇਸ ਮਾਇਨਾ ਬੁਝਣ ਆਵਾ,
ਮੈਂ ਤੇਰੇ ਕੋਲ ਕੁਝ ਸ਼ਬਦਾਂ ਦੇ ਮਾਇਨੇ ਜਾਣਨ ਵਾਸਤੇ ਆਇਆ, ਤੇਰੇ ਜਿਹੜੇ ਵਿਦਵਾਨ ਨੇ ਇਨ੍ਹਾਂ ਵਿਦਵਾਨਾਂ ਕੋਲੋਂ ਉਨ੍ਹਾਂ ਸ਼ਬਦਾਂ ਦੇ ਅਰਥ ਜਾਣਨਾ ਚਾਹੁੰਦਾ ਹਾਂ।
ਸ਼ੁਕਰ ਸਬਰ ਇਹ ਨਾਮ ਜੋ ਦੋਏ,
ਉਹ ਦੋ ਸ਼ਬਦ ਨੇ, ਇੱਕ ਹੈ ਸ਼ੁਕਰ ਤੇ ਦੂਸਰਾ ਹੈ ਸਬਰ।
ਇਨਕੋ ਕਾ ਮਾਇਨਾ ਹੋਏ,
ਸ਼ੁਕਰ ਤੇ ਸਬਰ ਇਹ ਜਿਹੜੇ ਦੋ ਨਾਮ ਨੇ, ਇਨ੍ਹਾਂ ਦਾ ਅਸਲ ਵਿਚ ਮਾਇਨਾ ਕੀ ਹੈ, ਅਸਲੀਅਤ ਵਿਚ ਇਨ੍ਹਾਂ ਦੇ ਅਰਥ ਕੀ ਨੇ, ਇਹ ਮੈਂ ਜਾਣਨ ਲਈ ਇੱਥੇ ਆਇਆ ਤੇਰੇ ਵਿਦਵਾਨਾਂ ਕੋਲੋਂ, ਤੇਰੀ ਸਭਾ ਦੇ 1400 ਵਿਦਵਾਨਾਂ ਕੋਲੋਂ। ਸ਼ੁਕਰ ਤੇ ਸਬਰ ਦੇ ਮਾਇਨੇ ਅਰਥ ਸਮਝਣ ਵਾਸਤੇ ਮੈਂ ਆਇਆ ਹਾਂ।
ਤੂੰ ਮੂਹ ਕੋ ਦੀਜੈ ਸਮਝਾਏ।
ਇਹ ਬਾਦਸ਼ਾਹ ਸਲਾਮਤ, ਮੈਂ ਤੇਰੇ ਕੋਲ ਆਇਆ ਤੇ ਬੜਾ ਵੱਡਾ ਕਾਰਜ ਹੈ ਮੇਰੇ ਬਾਦਸ਼ਾਹ ਦਾ। ਰੂਮ ਵਲੈਤ ਦੇਸ਼ ਤੋਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਤੇ ਮੇਰਾ ਇਹ ਕਾਰਜ ਤੁਸੀਂ ਕਿਰਪਾ ਕਰਕੇ ਸਮਝਾਓ, ਮੈਨੂੰ ਕਿਰਪਾ ਕਰਕੇ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਦੀ ਬੋਧ ਕਰਾਓ।
ਦਾਨਿਸ਼ ਵੰਦਨ ਤੇ ਕਰਵਾਏ।
ਤੁਹਾਡੇ ਜਿਹੜੇ ਦਾਨਿਸ਼ਵੰਦ ਵਜ਼ੀਰ ਨੇ, ਦਾਨਿਸ਼ਵੰਦ ਅਹਿਲਕਾਰ ਨੇ, ਆ ਬੜੇ ਬੜੇ ਦਾਨਿਸ਼ਵੰਦ ਸਿਆਣੇ ਵਿਦਵਾਨ ਨੇ, ਇਹਨਾਂ ਦੇ ਕੋਲੋਂ ਇਹਨਾਂ ਦੋਵਾਂ ਸ਼ਬਦਾਂ ਦੇ ਮਾਇਨੇ ਕਰਵਾਓ ਕਿ ਸ਼ੁਕਰ ਕਿਸ ਨੂੰ ਕਹਿੰਦੇ ਨੇ ਤੇ ਸਬਰ ਕਿਸ ਨੂੰ ਕਹਿੰਦੇ ਹਨ।
ਸੁਣੋ ਰੰਗ ਉਮਰਾਵ ਬੁਲਾਏ।
ਇਹ ਸੁਣ ਕੇ ਔਰੰਗਜ਼ੇਬ ਨੇ ਆਪਣੇ ਉਲਮਾਵਾਂ ਨੂੰ, ਜਿਹੜੇ ਦੇ ਵਿਦਵਾਨ ਸੀ, ਜਿਨ੍ਹਾਂ ਵਿਦਵਾਨਾਂ ਤੇ ਔਰੰਗਜ਼ੇਬ ਨੂੰ ਵੀ ਬੜਾ ਮਾਣ ਸੀ ਵੀ ਮੇਰੇ ਵਿਦਵਾਨ ਮੇਰੀ ਸਭਾ ਦਾ ਸ਼ਿੰਗਾਰ ਨੇ, ਆਪਣੇ ਉਹ ਵੱਡੇ ਵੱਡੇ ਵਿਦਵਾਨਾਂ ਨੂੰ ਔਰੰਗਜ਼ੇਬ ਨੇ ਉਸ ਵਕਤ ਆਪਣੀ ਸਭਾ ਵਿਚ ਬੁਲਾਇਆ।
ਅਨਖ ਮੁਲਾਣੇ ਤੇ ਚਲ ਆਏ।
ਬੜੇ ਬੜੇ ਮੁਲਾਣੇ, ਬੜੇ ਬੜੇ ਕਾਜੀ, ਜਿਹੜੇ ਬੜੇ ਬੜੇ ਕੱਟੜ ਤੇ ਮੁਤਸਬੀ ਮੁਲਾਣੇ ਕਾਜੀ ਸੀ, ਇਹ ਬਹੁਤੇ ਮੁਲਾਣੇ ਜਿਹੜੇ ਹਰ ਵੇਲੇ ਬਾਦਸ਼ਾਹ ਦੀ ਝੂਠੀ ਖੁਸ਼ਾਮਦ ਚ ਲੱਗੇ ਰਹਿੰਦੇ ਸੀ, ਆਪਣੇ ਆਪ ਨੂੰ ਬੜਾ ਵਿਦਵਾਨ ਕਹਾਉਂਦੇ ਨੇ, ਆਲਮ ਫਾਜ਼ਲ ਕਹਾਉਂਦੇ ਨੇ ਕਿ ਅਸੀਂ ਕੁਰਾਨੇ ਪਾਕ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ। ਇਦਾਂ ਦੇ ਜਿਹੜੇ ਵਿਦਵਾਨ ਸਨ ਉਹ ਮੁਲਾਣੇ ਤੇ ਉਹ ਕਾਜੀ ਸਾਰੇ ਚੱਲ ਕੇ ਔਰੰਗਜ਼ੇਬ ਦੀ ਕਚਹਿਰੀ ਵਿਚ ਆਏ।
ਬਹੁਤਨ ਤੇਰੇ ਦਾ ਵਿਚਾਰ।
ਹੁਣ ਜਦੋਂ ਉਹਨਾਂ ਅੱਗੇ ਦੋਵੇਂ ਸ਼ਬਦ ਰੱਖੇ ਉਸ ਦੂਤ ਨੇ, ਕਹਿੰਦਾ ਜੀ ਮੈਨੂੰ ਸ਼ੁਕਰ ਤੇ ਸਬਰ ਦੇ ਅਰਥ ਦੱਸੋ ਤੇ ਸ਼ੁਕਰ ਕਿਸ ਨੂੰ ਕਹਿੰਦੇ ਨੇ ਤੇ ਸਬਰ ਕਿਹਨੂੰ ਕਹਿੰਦੇ ਨੇ, ਇਹਦੇ ਅਰਥ ਸਮਝਾਓ, ਇਹਦੇ ਮਾਇਨੇ ਸਮਝਾਓ। ਜਦੋਂ ਉਹਨਾਂ ਵਜ਼ੀਰਾਂ ਨੇ ਜਾਂ ਉਹਨਾਂ ਮੁਲਾਣਿਆਂ ਨੇ ਸ਼ੁਕਰ ਤੇ ਸਬਰ ਦੋਵੇਂ ਸ਼ਬਦ ਸੁਣੇ, ਉਹ ਆਪਣੀਆਂ ਆਪਣੀਆਂ ਤਰਕਾਂ ਦੇ ਕੇ, ਆਪਣੀਆਂ ਆਪਣੀਆਂ ਉਦਾਹਰਣਾਂ ਦਲੀਲਾਂ ਦੇ ਕੇ, ਪ੍ਰਮਾਣ ਦੇ ਕੇ ਸ਼ੁਕਰ ਤੇ ਸਬਰ ਦੇ ਅਰਥ ਸਮਝਾਉਣ ਲੱਗੇ।
ਨਿਜੀ ਨਿਜੀ ਮਤ ਅਨੁਸਾਰ ਉਚਾਰ।
ਹੁਣ ਜਿੰਨੀ ਜਿੰਨੀ ਉਹਨਾਂ ਦੀ ਮਤ ਸੀ, ਉਹਨਾਂ ਨੇ ਤਾਂ ਕਿਤਾਬੀ ਗਿਆਨ ਹੀ ਦੱਸਣਾ ਸੀ ਨਾ। ਅਸਲ ਵਿਚ ਸ਼ੁਕਰ ਤੇ ਸਬਰ ਕੀ ਹੁੰਦਾ ਉਹ ਤਾਂ ਪਤਾ ਹੀ ਨਹੀਂ ਸੀ ਉਹਨਾਂ ਨੂੰ, ਅਸਲ ਵਿਚ ਸ਼ੁਕਰ ਕੀ ਆ ਤੇ ਸਬਰ ਕੀ ਆ ਉਹਦੇ ਬਾਰੇ ਪਤਾ ਨੀ। ਪੜਿਆ ਜ਼ਰੂਰ ਆ ਇਹਨਾਂ ਨੇ ਸ਼ੁਕਰ ਤੇ ਸਬਰ ਬਾਰੇ, ਹੁਣ ਜਿੰਨਾ ਕੁ ਪੜਿਆ ਸੀ ਉਨਾ ਕੁ ਦੱਸੀ ਜਾਂਦੇ ਨੇ, ਆਪਣੀ ਆਪਣੀ ਮਤ ਦੇ ਮੁਤਾਬਕ ਉਨਾ ਕੀ ਗਿਆਨ ਦੱਸੀ ਜਾ ਰਹੇ ਹਨ।
ਖਾਤਰ ਜਮਾ ਨਾ ਤਿਸ ਕੀ ਹੋਏ, ਅਨਕ ਅਨਕ ਦਲਨ ਉਠਾਵਤ ਅਨਕ ਦਲੀਨ ਸੁਨਾਵਤ ਸੋਏ।
ਹੁਣ ਤਸੱਲੀ ਨੀ ਹੋਈ ਇਸ ਦੂਤ ਦੀ, ਖਾਤਰ ਜਮਾ ਕਹਿੰਦੇ ਨੇ ਤਸੱਲੀ ਨੂੰ, ਅਰਥ ਤਾਂ ਉਹਨਾਂ ਸਾਰਿਆਂ ਨੇ ਕੀਤੇ, ਸਭ ਨੇ ਦੱਸਿਆ, ਕਿਸੇ ਨੇ ਆਖਿਆ ਜੀ ਪਰਮਾਤਮਾ ਦਾ ਸ਼ੁਕਰ ਕਰਨਾ ਇਹੀ ਸ਼ੁਕਰ ਹੁੰਦਾ, ਸਬਰ ਰੱਖਣਾ ਸੰਤੋਖ ਰੱਖਣਾ ਇਹ ਸਬਰ ਹੁੰਦਾ, ਸਭ ਨੇ ਅਰਥ ਕੀਤੇ, ਪਰ ਅਰਥ ਸੁਣ ਕੇ ਇਸ ਦੂਤ ਦੀ ਤਸੱਲੀ ਨਹੀਂ ਹੋਈ। ਅਨੇਕਾਂ ਪ੍ਰਕਾਰ ਦੀਆਂ ਦਲੀਲਾਂ ਉਠਾਉਂਦਾ, ਕਹਿੰਦਾ ਜੇ ਤੁਸੀਂ ਸ਼ੁਕਰ ਇਹਨੂੰ ਕਹਿੰਦੇ ਹੋ ਤੇ ਇਹ ਕਿਵੇਂ ਹੋ ਸਕਦਾ, ਸਬਰ ਇਹ ਕਿਵੇਂ ਹੋ ਸਕਦਾ। ਇਦਾਂ ਅਨੇਕਾਂ ਪ੍ਰਕਾਰ ਦੀਆਂ ਦਲੀਲਾਂ ਦਿੱਤੀਆਂ ਉਹਨਾਂ ਵਿਦਵਾਨਾਂ ਨੇ, ਉਦਾਹਰਣਾਂ ਦਿੱਤੀਆਂ, ਪਰ ਫਿਰ ਵੀ ਇਸ ਦੂਤ ਦੇ ਮਨ ਦੀ ਤਸੱਲੀ ਨਹੀਂ ਹੋ ਸਕੀ, ਉਹਨਾਂ ਅਰਥਾਂ ਨੂੰ ਸੁਣ ਕੇ ਸੰਤੁਸ਼ਟ ਨਹੀਂ ਹੋਇਆ।
ਦਿੱਲੀ ਮੈਂ ਜੇ ਤੱਕ ਮਤਵਾਨੇ,
ਜਿੰਨੇ ਦਿੱਲੀ ਚ ਵੱਡੇ ਵੱਡੇ ਵਿਦਵਾਨ ਸੀ ਉਸ ਸਮੇਂ,
ਸਕਨ ਸਕੇਲੇ ਚਾ ਬਖਾਨੇ,
ਔਰੰਗਜ਼ੇਬ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਲਿਆ ਹੁਕਮ ਕਰਕੇ ਵੀ ਤੁਸੀਂ ਇਹਦੀ ਤਸੱਲੀ ਕਰਾਓ, ਜਿਹੜਾ ਇਹ ਦੂਤ ਆਇਆ ਇਹਦੇ ਸਬਰ ਸ਼ੁਕਰ ਦੇ ਮਾਇਨੇ ਕਰਕੇ ਇਹਦੀ ਤਸੱਲੀ ਕਰਾਓ, ਇਹਦੀ ਪੂਰਨ ਤੌਰ ਤੇ ਤਸੱਲੀ ਹੋਣੀ ਚਾਹੀਦੀ ਹੈ।
ਬਹੁਤਨ ਤੇ ਕਰੈ ਉਚਾਰ।
ਜਿੰਨੇ ਵਿਦਵਾਨ ਸੀ ਦਿੱਲੀ ਦੇ ਸਾਰੇ ਆ ਗਏ, ਬੜੇ ਪ੍ਰਕਾਰਾਂ ਦੇ ਨਾਲ ਬੜੀਆਂ ਦਲੀਲਾਂ ਉਦਾਹਰਣਾਂ ਦੇ ਦੇ ਕੇ ਉਹ ਸ਼ੁਕਰ ਤੇ ਸਬਰ ਦੇ ਅਰਥ ਸੁਣਾਉਣ ਲੱਗੇ, ਸ਼ੁਕਰ ਦੀ ਵਿਆਖਿਆ ਵੀ ਕਰਕੇ ਸੁਣਾਉਂਦੇ ਨੇ, ਸਬਰ ਦੀ ਵਿਆਖਿਆ ਵੀ ਕਰਕੇ ਸੁਣਾਉਂਦੇ ਨੇ।
ਨਿਜ ਨਿਜ ਮਤ ਅਨੁਸਾਰ ਵਿਚਾਰ,
ਆਪੋ ਆਪਣੀ ਮਤ ਦੇ ਅਨੁਸਾਰ ਵਿਚਾਰ ਪੇਸ਼ ਕਰਦੇ ਨੇ, ਜਿਹੋ ਜਿਹੋ ਜੀ ਉਹਨਾਂ ਦੀ ਮਤ ਹੈ ਆਪੋ ਆਪਣੀ ਮਤ ਮੁਤਾਬਕ, ਕਿਉਂਕਿ ਹਰ ਇੱਕ ਬੰਦਾ ਉਨੀ ਕੀ ਗੱਲ ਕਰਦਾ ਜਿੰਨਾ ਕੁ ਉਹਦਾ ਦਿਮਾਗ ਹੈ, ਜਿੰਨਾ ਕੁ ਉਹਦੇ ਅੰਦਰ ਦੀ ਸੁਰਤੀ ਹੈ, ਉਹਦੇ ਅੰਦਰ ਦੀ ਮਤ ਹੈ। जैसी मत दे तैसा प्रकाश। हर एक बंदा अपनी अपनी बुद्धि दे नाल उहो जिही प्रकाश करदा जिन्नी कु होवे। इन्हां सारे विद्वाना ने अपनी अपनी बुद्धि अनुसार अपनी अपनी मत दे अनुसार इन्हां दे अर्थ कीते हन, विचारां पेश कीतियां हन।
सो न निश्चय तिसको हुआ,
सारे दे मन च इस गल दा निश्चा नहीं हो सकिया, फिर भी ओ दूत दा निश्चा नहीं होया, ओदे मन दी संतुष्टि नहीं हुई। सबर शुकर दे अर्थ सुन के भी ओदी संतुष्टि, बड़े विद्वाना ने अर्थ कीते, बड़िया ने बड़िया दलीलां उदाहरणां दित्तियां, पर एदे मन दी तसल्ली जां खातर जमा नहीं हो सकी।
करे दलील संसा खोआ,
ए अगो कोई ना कोई संसा कर दिंदा, जे ओ अर्थ करदे ने ए अगो कोई ना कोई संदेह प्रगट कर दिंदा। आखिरकार जिहड़ा दूसरे देश दा राजा वो अपना दूत भेज रहा है, ओदा दूत भी कोई छोटा मोटा विद्वान थोड़ी होना, भी आखिर कोई विद्वान ही सी ना जिहड़ा दूजे देश विच अपने देश की अगवाई करन लई भेजना है। वो पढ़िया लिखिया इंसान ही भेजिया होवेगा, उन्हें भी कोई अनपढ़ तां नहीं भेजिया होना कि मेरे देश की अगवाई करन वास्ते दूत चलिया, मेरे वल्लों गल पेश करन चलिया, भी विद्वान होवे। ਉਹ ਅੱਗੋਂ ਜਦੋਂ ਲੋਕ ਅਰਥ ਕਰਦੇ ਨੇ ਵਿਦਵਾਨ ਤੇ ਅੱਗੋਂ ਤਰਕ ਕਰਦਾ, ਦਲੀਲ ਪੇਸ਼ ਕਰਕੇ ਉਨ੍ਹਾਂ ਦੀ ਕਹੀ ਹੋਈ ਗੱਲ ਦਾ ਖੰਡਨ ਕਰ ਦਿੰਦਾ ਹੈ।
ਕੇਤਕ ਦਿਨ ਲੋ ਚਰਚਾ ਰਹੇ,
ਏਦਾਂ ਕਈ ਦਿਨ ਚਰਚਾ ਹੁੰਦੀ ਰਹੀ, ਕਈ ਦਿਨ ਇਸੇ ਗੱਲ ਦੀ ਵਿਚਾਰ ਹੁੰਦੀ ਰਹੀ।
ਖਾਤਰ ਜਮਾ ਭਈ ਇਸ ਤਿਸ ਨੇ,
ਪਰ ਉਸ ਦੂਤ ਦੇ ਮਨ ਦੀ ਖਾਤਰ ਜਮਾ ਨਹੀਂ ਹੋ ਸਕੀ, ਉਹ ਇਨ੍ਹਾਂ ਦੇ ਕੀਤੇ ਹੋਏ ਅਰਥਾਂ ਵੱਲੋਂ ਸੰਤੁਸ਼ਟ ਨਹੀਂ ਹੋ ਸਕਿਆ।
ਭਇਓ ਨਿਰਾਸ਼ ਸਭਨ ਤੇ ਤਬੈ,
ਸਾਰਿਆਂ ਵੱਲੋਂ ਨਿਰਾਸ਼ ਹੋ ਗਿਆ। ਦੂਤ ਨੇ ਆਖਿਆ ਵੀ ਏਡੀ ਦੂਰੋਂ ਚੱਲ ਕੇ ਆਇਆ, ਇੰਨੇ ਵਿਦਵਾਨ ਨੇ, ਉਹਨਾਂ ਸਾਰਿਆਂ ਨੇ ਅਰਥ ਕੀਤੇ ਨੇ, ਮਾਇਨੇ ਕੀਤੇ ਨੇ, ਪਰ ਮੇਰੀ ਤਾਂ ਤਸੱਲੀ ਹੋਈ ਨੀ, ਖਾਤਰ ਜਮਾ ਹੋਈ ਨੀ, ਮਨ ਦੀ ਸੰਤੁਸ਼ਟੀ ਨੀ ਹੋਈ ਅਰਥ ਸੁਣ ਕੇ। ਕਹਿੰਦੇ ਜਿਹੜਾ ਉਹ ਦੂਤ ਸੀ, ਵਜ਼ੀਰ ਸੀ, ਉਹ ਬੜਾ ਨਿਰਾਸ਼ ਹੋਇਆ ਇਨ੍ਹਾਂ ਵੱਲੋਂ ਕੀਤੇ ਅਰਥਾਂ ਤਈ, ਜਦੋਂ ਇਹਦੇ ਸੰਤੁਸ਼ਟੀ ਨਹੀਂ ਹੋ ਸਕੀ।
ਸਰਮਦ ਕੋ ਸਿਮਰਿਓ ਤਿਸ ਤਵੈ,
ਫਿਰ ਇਹ ਯਾਦ ਕੀਤਾ, ਕਿਉਂਕਿ ਬਾਦਸ਼ਾਹ ਨੇ ਇਹਨੂੰ ਕਹਿ ਕੇ ਭੇਜਿਆ ਸੀ ਰੂਮ ਵਲੈਤ ਦੇ ਰਾਜੇ ਨੇ ਕਿ ਜੇ ਕਿਸੇ ਵੀ ਵਿਦਵਾਨ ਕੋਲੋਂ ਤੇਰੀ ਤਸੱਲੀ ਨਾ ਹੋਵੇ ਤੇ ਉਥੇ ਇੱਕ ਫਕੀਰ ਹੈ ਸ਼ਰਮਦ, ਉਹਨੂੰ ਜ਼ਰੂਰ ਮਿਲੀ, ਉਹਨੂੰ ਮਿਲ ਕੇ ਇਹਦੇ ਅਰਥ ਜ਼ਰੂਰ ਪੁੱਛੀ। ਇਹਨੇ ਆਖਿਆ ਵੀ ਵਿਦਵਾਨਾਂ ਦਾ ਤਾਂ ਜ਼ੋਰ ਲੱਗ ਗਿਆ, ਇਨ੍ਹਾਂ ਦਾ ਤਾਂ ਤਾਣ ਲੱਗ ਗਿਆ, ਇਨ੍ਹਾਂ ਵੱਲੋਂ ਤਾਂ ਸੰਤੁਸ਼ਟੀ ਹੋਈ ਨਹੀਂ। ਇਹਨੇ ਫਿਰ ਉਸ ਵੇਲੇ ਸ਼ਰਮਦ ਨੂੰ ਯਾਦ ਕੀਤਾ, ਸ਼ਰਮਦ ਫਕੀਰ ਨੂੰ ਚੇਤੇ ਕੀਤਾ।
ਬੂਝਿਓ ਲੋਕਨ ਤੇ ਕਿਤਰਾ,
ਇਹਨੇ ਉਥੋਂ ਦੇ ਲੋਕਾਂ ਕੋਲੋਂ ਪੁੱਛਿਆ, ਕਹਿੰਦਾ ਬਈ ਇਹ ਦੱਸੋ ਸ਼ਰਮਦ ਕਿੱਥੇ ਮਿਲੇਗਾ, ਜਿਹੜਾ ਇਸ ਨਗਰ ਦਾ ਰਹਿਣ ਵਾਲਾ ਬੜਾ ਵੱਡਾ ਫਕੀਰ ਸਾਈ ਲੋਕ ਹੈ, ਸ਼ਰਮਦ ਹੈ, ਉਹ ਕਿੱਥੇ ਮਿਲੇਗਾ।
ਮੈਂ ਤੇ ਬਿਲਤ ਦਰਵੇਸ਼ ਜੋ ਹੈ,
ਉਹ ਕਿੱਥੇ ਰਹਿੰਦਾ ਇਸ ਵੇਲੇ, ਬੜਾ ਵੱਡਾ ਦਰਵੇਸ਼ ਹੈ, ਉਹ ਤਾਂ ਬੜਾ ਵੱਡਾ ਫਕੀਰ ਹੈ, ਉੱਚੀ ਅਵਸਥਾ ਦਾ ਮਾਲਕ ਹੈ, ਉਹ ਕਿੱਥੇ ਮਿਲੇਗਾ।
ਪਰ ਉਹ ਕੈਦ ਮੈਂ ਤੈਨੂੰ ਬਤਾਵਾ, ਸ਼ਰਾ ਬਹਿਰ ਚਲਦੇ ਅਟਕਾਵਾ।
ਲੋਕਾਂ ਨੇ ਅੱਗੋਂ ਦੱਸਿਆ, ਕਹਿਣ ਲੱਗੇ ਉਸ ਦੂਤ ਨੂੰ, ਕਹਿੰਦੇ ਜੀ ਉਹ ਤਾਂ ਇਸ ਵੇਲੇ ਕੈਦ ਖਾਨੇ ਚ ਕੈਦ ਹੈ, ਬਾਦਸ਼ਾਹ ਔਰੰਗਜ਼ੇਬ ਦੀ ਕੈਦ ਖਾਨੇ ਵਿਚ ਉਹ ਇਸ ਵੇਲੇ ਕੈਦ ਹੈ, ਤਾਂ ਕੈਦ ਹੈ ਕਿਉਂਕਿ ਉਹ ਸ਼ਰ੍ਹਾ ਦੇ ਨਿਯਮਾਂ ਨੂੰ ਨਹੀਂ ਮੰਨਦਾ, ਜਿਹੜੇ ਇਸਲਾਮੀ ਸ਼ਰ੍ਹਾ ਦੇ ਨਿਯਮ ਨੇ ਉਨ੍ਹਾਂ ਦੀ ਉਹ ਪਾਲਣਾ ਨਹੀਂ ਕਰਦਾ, ਉਨ੍ਹਾਂ ਤੋਂ ਬਾਹਰ ਚੱਲਦਾ ਹੈ, ਇਸ ਕਰਕੇ ਉਹਨੂੰ ਕੈਦ ਕੀਤਾ ਹੋਇਆ। ਇਸ ਵੇਲੇ ਉਹ ਔਰੰਗਜ਼ੇਬ ਦੇ ਕੈਦ ਖਾਨੇ ਚ ਕੈਦ ਹੈ।
ਰੋਮ ਵਲਾਇਤ ਦੂਤ ਸੁਣੀ ਜਬ ਜਾਣੀ ਔਰੰਗ ਕੁਟਲ ਵੱਡੋ ਤਬ,
ਜਦੋਂ ਰੋਮ ਵਲੈਤ ਦੇਸ਼ ਦੇ ਉਸ ਦੂਤ ਨੇ ਸੁਣਿਆ ਕਿ ਏਡਾ ਵੱਡਾ ਫਕੀਰ, ਏਡਾ ਵੱਡਾ ਸਾਈ ਲੋਕ ਸ਼ਰਮਦ ਕੈਦ ਵਿਚ ਹੈ, ਇਹ ਸੁਣ ਕੇ ਉਹਦੇ ਮਨ ਨੂੰ ਬੜਾ ਡਾਢਾ ਦੁੱਖ ਲੱਗਾ, ਤੇ ਉਹ ਸਮਝ ਗਿਆ ਕਿ ਇਸ ਦੇਸ਼ ਦਾ ਰਾਜਾ ਔਰੰਗਜ਼ੇਬ ਬੜਾ ਕੁਟਲ ਕਠੋਰ ਤੇ ਦੁਸ਼ਟ ਬਿਰਤੀ ਦਾ ਮਾਲਕ ਹੈ, ਜਿਹਨੇ ਏਡੇ ਵੱਡੇ ਫਕੀਰ ਨੂੰ ਆਪਣੇ ਕੈਦ ਖਾਨੇ ਚ ਸੁੱਟਿਆ ਹੋਇਆ, ਉਹ ਬਾਦਸ਼ਾਹ ਕੀ ਬਾਦਸ਼ਾਹ ਹੋਵੇਗਾ, ਉਹ ਤਾਂ ਵਾਕਈ ਬੜਾ ਕੁਟਲ ਹੈ, ਵਾਕਈ ਬੜਾ ਕ੍ਰੋਧੀ ਹੈ।
ਗਏ ਕੈਦ ਖਾਨੇ ਮੈਂ ਦੇਖਾ,
ਉਹ ਦੂਤ ਚੱਲ ਕੇ ਕੈਦ ਖਾਨੇ ਪਹੁੰਚਿਆ ਸ਼ਰਮਦ ਨੂੰ ਮਿਲਣ ਵਾਸਤੇ, ਸ਼ਰਮਦ ਫਕੀਰ ਨੂੰ ਮਿਲਣ ਵਾਸਤੇ ਉਹ ਕੈਦ ਖਾਨੇ ਵਿਚ ਗਿਆ।
ਤਨ ਜੇ ਬੰਧਨ ਪਰੇ ਵਿਸ਼ੇਖਾ,
ਜਦੋਂ ਇਹ ਗਿਆ ਤੇ ਅੰਦਰ ਸ਼ਰਮਦ ਨੂੰ ਵੇਖਿਆ ਤੇ ਸ਼ਰਮਦ ਦੇ ਸਰੀਰ ਤੇ ਬੇੜੀਆਂ ਪਈਆਂ ਹੋਈਆਂ, ਤਨ ਉਹਦੇ ਤੇ ਬੇੜੀਆਂ ਪਾਈਆਂ, ਪੈਰਾਂ ਚ ਬੇੜੀਆਂ, ਗਲ ਚ ਤੌਕ ਪਾਇਆ ਹੋਇਆ, ਸਿਰ ਝੁਕਾਇਆ ਹੋਇਆ, ਗਲ ਦੇ ਵਿਚ ਤੌਕ ਪਾ ਕੇ ਸ਼ਰਮਦ ਨੂੰ ਬੰਧਨ ਵਿਚ ਪਿਆ ਹੋਇਆ ਇਹਨੇ ਵੇਖਿਆ।
ਹੱਥ ਜੋੜ ਕਰ ਸਿਜਦਾ ਕੀਨ,
ਦੂਤ ਨੇ ਜਾ ਕੇ ਹੱਥ ਜੋੜ ਕੇ ਸਿਜਦਾ ਕੀਤੀ, ਬੜੇ ਪਿਆਰ ਨਾਲ, ਬੜੇ ਅਦਬ ਨਾਲ ਸ਼ਰਮਦ ਫਕੀਰ ਨੂੰ ਮੱਥਾ ਟੇਕਿਆ।
ਬੈਠੇ ਉਚਿਤ ਮੈਂ ਗਿਆਨ ਪ੍ਰਵੀਨ,
ਔਰ ਆਪਣੇ ਚਿੱਤ ਵਿਚ ਇਹ ਜਾਣ ਕੇ ਕਿ ਬੜਾ ਵੱਡਾ ਫਕੀਰ ਹੈ, ਉਹਦਾ ਅਦਬ ਰੱਖ ਕੇ ਸ਼ਰਮਦ ਦਾ, ਉਹਦਾ ਸਤਿਕਾਰ ਆਪਣੇ ਮਨ ਚ ਕਾਇਮ ਰੱਖ ਕੇ ਇਹ ਉਹਨਾਂ ਦੇ ਕੋਲ ਸ਼ਰਮਦ ਫਕੀਰ ਦੇ ਕੋਲ ਬੈਠ ਗਿਆ।
ਆਪਣੋ ਸਕਲ ਪ੍ਰਸੰਗ ਸੁਣਾਵਾ, ਰੂਮ ਬਲਾਏ ਤੇ ਚਲ ਆਵਾ।
ਇਹਨੇ ਆਪਣਾ ਸਾਰਾ ਪ੍ਰਸੰਗ ਦੱਸਿਆ, ਆਪਣੇ ਆਉਣ ਦਾ ਕਾਰਨ ਦੱਸਿਆ। ਕਹਿੰਦਾ ਜੀ ਮੈਂ ਰੂਮ ਵਲਾਇਤ ਦੇਸ਼ ਤੋਂ ਚੱਲ ਕੇ ਆਇਆ, ਮੈਂ ਤੁਹਾਡੇ ਦੇਸ਼ ਦਾ ਵਸਿੰਦਾ ਨਹੀਂ ਹਾਂ, ਮੈਂ ਵਿਦੇਸ਼ ਦਾ ਰਹਿਣ ਵਾਲਾ ਰੋਮ ਵਲੈਤ ਦੇਸ਼ ਤੋਂ ਚੱਲ ਕੇ ਆਇਆ ਹਾਂ।
ਤਹਾਂ ਨਾਮ ਸ਼ੁਭ ਸੁਣਿਓ ਤੁਮਾਰਾ,
ਉੱਥੇ ਵੀ ਤੁਹਾਡੇ ਨਾਮ ਦਾ ਚਰਚਾ ਹੈ ਸ਼ਰਮਤ ਜੀ, ਉੱਥੇ ਵੀ ਤੁਹਾਡੇ ਨਾਮ ਦੀ ਗੱਲ ਚੱਲਦੀ ਹੈ ਤੇ ਉੱਥੇ ਵੀ ਮੈਂ ਤੁਹਾਡਾ ਨਾਮ ਸੁਣਿਆ ਹੈ।
ਬਹੁ ਲੋਕਨ ਜਸ ਬੜੋ ਵਿਚਾਰਾ,
ਬੜੇ ਲੋਕਾਂ ਨੇ ਤੁਹਾਡਾ ਬੜਾ ਸੁਜਸ ਕੀਤਾ, ਬੜੇ ਲੋਕ ਤੁਹਾਡੀ ਉਪਮਾ ਕਰਦੇ ਹਨ।
ਆਏ ਅਸ ਗਤ ਜੁਤ ਹੀਰਾ,
ਇੱਥੇ ਤਾਂ ਤੁਹਾਡੀ ਬੜੀ ਮਹਿਮਾ ਸੁਣੀ ਦੀ ਹੈ, ਪਰ ਇੱਥੇ ਆ ਕੇ ਤੁਹਾਡੀ ਮੈਂ ਇਹ ਹਾਲਤ ਵੇਖ ਰਿਹਾ, ਮੈਨੂੰ ਇਹ ਯਕੀਨ ਨਹੀਂ ਹੋ ਰਿਹਾ। ਇਹ ਤੁਹਾਡੀ ਉੱਥੇ ਇੰਨੀ ਉਪਮਾ ਹੁੰਦੀ ਹੈ, ਇੰਨੀ ਵਡਿਆਈ ਹੁੰਦੀ, ਰੂਮ ਵਲੈਤ ਦੇਸ਼ ਦੇ ਲੋਕ ਤੁਹਾਡਾ ਨਾਂ ਲੈ ਕੇ ਨਮਸਕਾਰਾਂ ਕਰਦੇ ਨੇ, ਪਰ ਇੱਥੇ ਮੈਂ ਤੁਹਾਡੀ ਇਹ ਹਾਲਤ ਵੇਖ ਰਿਹਾ ਕਿ ਤੁਸੀਂ ਕੈਦ ਖਾਨੇ ਚ ਕੈਦ ਹੋ, ਸਰੀਰ ਤੇ ਬੇੜੀਆਂ ਪਈਆਂ, ਬੰਧਨਾਂ ਵਿਚ ਪਏ ਹੋਏ ਹੋ, ਇੱਥੇ ਤੁਹਾਡੀ ਇਹ ਦਸ਼ਾ ਮੈਂ ਵੇਖ ਰਿਹਾ।
ਤੋ ਮਾਇਨਾ ਕਰੋ ਉਚਾਰਾ,
ਮੈਂ ਹੁਣ ਤੁਹਾਡੇ ਕੋਲ ਜਿਹੜਾ ਕੰਮ ਆਇਆ ਉਹ ਦੱਸਦਾ ਹਾਂ। ਮੈਂ ਮਾਇਨੇ ਲੈਣ ਵਾਸਤੇ ਆਇਆ, ਤੁਹਾਡੇ ਕੋਲੋਂ ਦੋ ਸ਼ਬਦਾਂ ਦੇ ਅਰਥ ਜਾਣਨ ਲਈ ਆਇਆ ਹਾਂ।
ਸ਼ੁਕਰ ਸਬਰ ਜੇ ਆਖੇ ਦੋਏ, ਕਿਸ ਕੋ ਕਹੇ ਬਖਾਨੋ ਤੋਏ।
ਇਹ ਦੱਸੋ ਕਿ ਸ਼ੁਕਰ ਕਿਸ ਨੂੰ ਕਹਿੰਦੇ ਨੇ ਤੇ ਸਬਰ ਕਿਸ ਨੂੰ ਕਹਿੰਦੇ ਨੇ। ਇਹ ਜਿਹੜੇ ਦੋ ਸ਼ਬਦ ਨੇ ਇਹਦੇ ਮਾਇਨੇ ਜਾਣਨ ਲਈ, ਅਰਥ ਜਾਣਨ ਲਈ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਤਕਲੀਫ ਦਿੱਤੀ ਹੈ ਤੇ ਹੇ ਫਕੀਰ ਸਾਈ ਸ਼ਰਮਦ, ਮੈਨੂੰ ਸ਼ੁਕਰ ਤੇ ਸਬਰ ਇਹ ਕਿਸ ਨੂੰ ਕਹਿੰਦੇ ਨੇ, ਇਹਨਾਂ ਦੋਹਾਂ ਦੇ ਮਾਇਨੇ ਤੇ ਅਰਥ ਕਰਕੇ ਦੱਸੋ।
ਸੁਣ ਸ਼ਰਮਦ ਤੇ ਸੋ ਤਬ ਕਹਿਓ।
ਜਦੋਂ ਸ਼ਰਮਦ ਨੇ ਦੂਤ ਦੀ ਇਹ ਗੱਲ ਸੁਣੀ ਤੇ ਸੁਣ ਕੇ ਉਸ ਵੇਲੇ ਬੋਲਿਆ, ਕਹਿਣ ਲੱਗਾ
ਲੀਨ ਮਾਇਨਾ ਜੇ ਚਿਤ ਚਯੋ,
ਕਹਿਣ ਲੱਗਾ ਕਿ ਦੂਤ ਜੀ ਜੇ ਤੁਸੀਂ ਇਹਨਾਂ ਦੋਹਾਂ ਸ਼ਬਦਾਂ ਦੇ ਅਰਥ ਜਾਣਨਾ ਚਾਹੁੰਦੇ ਹੋ, ਜੇ ਤੁਸੀਂ ਸ਼ੁਕਰ ਤੇ ਸਬਰ ਦੇ ਅਰਥ ਸਮਝਣਾ ਚਾਹੁੰਦੇ ਹੋ,
ਉਸ ਪ੍ਰਾਤ ਕੋ ਚਲ ਕਰ ਆਵੋ, ਜਲ ਕੀ ਮਸ਼ਕ ਸੰਗ ਕਰ ਲਿਆਵੋ।
ਏਦਾਂ ਕਰਿਆ ਜੇ ਕੱਲ ਸਵੇਰੇ ਆਇਆ ਜੇ, ਹੁਣ ਸਮਾਂ ਨਹੀਂ, ਕੱਲ ਸਵੇਰੇ ਆਇਆ ਜੇ ਤੇ ਜਦੋਂ ਕੱਲ ਸਵੇਰੇ ਆਓਗੇ ਪਾਣੀ ਦੀ ਇੱਕ ਮਸ਼ਕ ਭਰ ਕੇ ਲਿਆਇਆ ਜੇ, ਪਾਣੀ ਦੀ ਇੱਕ ਮਸ਼ਕ ਉਹ ਭਰ ਕੇ ਮੇਰੇ ਕੋਲ ਲੈ ਕੇ ਆਉਣਾ।
ਸਹਿਮਤ ਨੇ ਉਹ ਇੱਕ ਕਰ ਲਾਨੋ,
ਤੇ ਇੱਕ ਵੱਡਾ ਜਿਹੜਾ ਉਹ ਤੋੜ ਸੀ ਉਹ ਲੈ ਕੇ ਮੇਰੇ ਕੋਲ ਆਉਣਾ।
ਲਿਓ ਮਾਇਨਾ ਜਥਾ ਬਖਾਨੋ,
ਔਰ ਫਿਰ ਤੁਸੀਂ ਆਪਣੇ ਇਹਨਾਂ ਸ਼ਬਦਾਂ ਦਾ ਜੋ ਤੁਸੀਂ ਕਹਿ ਰਹੇ ਹੋ ਸ਼ੁਕਰ ਤੇ ਸਬਰ, ਇਹਦੇ ਜਿਹੜੇ ਮਾਇਨੇ ਨੇ ਉਹ ਮੈਂ ਤੁਹਾਨੂੰ ਦੱਸਾਂਗਾ।
ਸੁਣ ਕੇ ਦੂਤ ਗਏ ਨਿਜ ਡੇਰੇ,
ਇਹ ਸੁਣ ਕੇ ਉਸ ਵੇਲੇ ਉਹ ਦੂਤ ਆਪਣੇ ਡੇਰੇ ਤੇ ਚੱਲ ਕੇ ਗਿਆ।
ਨਿਸ਼ਾ ਬਿਤਾਏ ਤਿਆਰ ਪਾ ਫੇਰੇ,
ਉਹ ਰਾਤ ਉਹਨੇ ਆਪਣੇ ਡੇਰੇ ਤੇ ਬਤੀਤ ਕੀਤੀ। ਅਗਲੇ ਦਿਨ ਸਵੇਰੇ ਸਵੇਰੇ ਉਹਨੇ ਫੇਰ ਤਿਆਰੀ ਕੀਤੀ ਸ਼ਰਬਤ ਕੋਲ ਜਾਣ ਦੀ
ਸਹਿਮਦ
ਵਾਸਤੇ ਤੋੜ ਵਾਸਤੇ ਉਹਨੇ 2 ਗਜ ਦਾ ਇੱਕ ਕੱਪੜਾ ਲੈ ਲਿਆ
ਮਸ਼ਕਲੀਨ ਪਰ ਵਾਏ ਸੁਨੀਰ
ਚੰਗਾ ਸਾਫ ਪਾਣੀ ਲੈ ਕੇ ਉਹਦੇ ਨਾਲ ਮਸ਼ਕ ਭਰ ਲਈ ਇੱਕ ਮਸ਼ਕ ਪਾਣੀ ਦੀ ਭਰ ਕੇ ਉਹ ਆਪਣੇ ਨਾਲ ਲੈ ਲਈ
ਜਾਏ ਕਰ ਖਰਿਓ
ਇਹ ਤਾਂ ਉਹ ਪਾਣੀ ਦੀ ਮਸ਼ਕ ਭਰ ਕੇ ਲੈ ਕੇ ਨਾਲ ਤੇ 2 ਗਜ ਦਾ ਇੱਕ ਕੱਪੜਾ ਸੀ ਉਹ ਲੈ ਕੇ ਜਿੱਥੇ ਸ਼ਰਮਦ ਫਕੀਰ ਬੈਠਾ ਸੀ ਕੈਦ ਖਾਨੇ ਚ ਉਥੇ ਆ ਕੇ ਦੂਤ ਆਣ ਖਲੋਤਾ
ਸਹਿਮਤ ਜਲ ਕੋ ਅਰਪਣ ਕਰਿਓ
ਉਹ ਜਿਹੜਾ 2 ਗਜ ਦਾ ਕੱਪੜਾ ਸੀ ਤੇ ਪਾਣੀ ਸੀ ਉਹ ਪਾਣੀ ਇਹਨੇ ਸ਼ਰਮਦ ਫਕੀਰ ਨੂੰ ਭੇਟ ਕੀਤਾ
ਦੇਖਤ ਉਠਿਓ ਕਰਿਓ ਇਸ਼ਨਾਨ ਨਿਜ ਸਰੀਰ ਪਾਵਨ ਸਾਥਾ
ਜਦੋਂ ਉਹਨੇ ਪਾਣੀ ਦੀ ਮਸ਼ਕ ਵੇਖੀ ਤੇ ਸ਼ਰਮਦ ਕਈ ਦਿਨਾਂ ਤੋਂ ਨਹਾਤਾ ਨਹੀਂ ਸੀ ਪਾਣੀ ਤੱਕ ਨਹੀਂ ਸੀ ਇਹਨੂੰ ਮਿਲਿਆ ਪਾਣੀ ਮਿਲ ਗਿਆ ਉਹ ਪਾਣੀ ਦੀ ਮਸ਼ਕ ਲੈ ਕੇ ਪਹਿਲਾਂ ਇਹਨੇ ਇਸ਼ਨਾਨ ਕੀਤਾ ਆਪਣੇ ਤਨ ਤੇ ਉਹ ਮਸ਼ਕ ਪਾਣੀ ਦੀ ਭਰ ਕੇ ਪਾਈ ਔਰ ਭਲੀ ਪ੍ਰਕਾਰ ਨਾਲ ਆਪਣੇ ਸਰੀਰ ਦਾ ਇਸ਼ਨਾਨ ਕਰਵਾਇਆ
ਸਹਿਮਤ ਕੀਨੋ ਤੇੜ ਨਵੀਨ
ਉਹ ਜਿਹੜਾ 2 ਗਜ ਦਾ ਕੱਪੜਾ ਸੀ ਨਗਨ ਸੀ ਨਾ ਪਹਿਲਾਂ ਸ਼ਰਮਦ ਉਹ 2 ਗਜ ਦਾ ਜਿਹੜਾ ਕੱਪੜਾ ਸੀ ਉਹ ਇਹਨੇ ਆਪਣੇ ਤੇੜ ਲਪੇਟ ਲਿਆ ਆਪਣੇ ਤੇੜ ਬੰਨ ਲਿਆ
ਖਲੋ ਰਿਹਾ ਦਰਵੇਸ਼ ਪ੍ਰਵੀਨ
ਤੇ ਉਹ ਖਲੋਤਾ ਰਿਹਾ ਦਰਵੇਸ਼ ਪ੍ਰਵੀਨ ਦਰਵੇਸ਼ ਹੈ ਉਹ ਸਾਹਮਣੇ ਖਲੋਤਾ ਹੈ
ਕਯੋ ਦੂਤ ਤੋਂ ਹੋਏ ਕਰ ਖਲੋ
ਤੇ ਖਲੋ ਕੇ ਨਾ ਸ਼ਰਮਦ ਫਕੀਰ ਖਲੋਤਾ ਤੇ ਖਲੋ ਕੇ ਦੂਤ ਵੀ ਸਾਹਮਣੇ ਖੜਾ ਸੀ ਜਦੋਂ ਸ਼ਰਮਦ ਨੇ ਇਸ਼ਨਾਨ ਪਾਣੀ ਕਰ ਲਿਆ ਤੇ ਤੇੜ ਧੋਤੀ ਵੀ ਬੰਨ ਲਈ ਤੇ ਜਿਹੜਾ ਉਹ ਸਾਹਮਣੇ ਦੂਤ ਖਲੋਤਾ ਸੀ ਉਹਨੂੰ ਵੇਖ ਕੇ ਫਿਰ ਸ਼ਰਮਦ ਬੋਲਿਆ
ਪਿੱਖੋ ਬਿਲੋਚਨ ਮੁੰਦਨ ਕਰੇ
ਕਹਿਣ ਲੱਗਾ ਦੂਤ ਏਦਾਂ ਕਰ ਵੀ ਹੁਣ ਤੂੰ ਆਪਣੀਆਂ ਅੱਖਾਂ ਬੰਦ ਕਰ ਆਪਣੇ ਨੇਤਰ ਚੰਗੀ ਤਰ੍ਹਾਂ ਮੁੰਦ ਲੈ ਤੇ ਅੱਖਾਂ ਬੰਦ ਕਰਕੇ ਵੇਖ ਤੈਨੂੰ ਕੀ ਦਿਸਦਾ ਅੱਖਾਂ ਬੰਦ ਕਰਕੇ ਵੇਖ ਤੈਨੂੰ ਕੀ ਨਜ਼ਰ ਆਉਂਦਾ
ਸੁਣ ਕਰ ਠਾਂਡੋ ਪਇਓ ਅਗਾਰੇ
ਸ਼ਰਮਤ ਦੀ ਇਹ ਗੱਲ ਸੁਣ ਕੇ ਉਹ ਦੂਤ ਸਾਹਮਣੇ ਖਲੋ ਗਿਆ ਸ਼ਰਮਤ ਦੇ ਸਾਹਮਣੇ ਖਲੋ ਗਿਆ
ਬਿਗ ਮੁੰਗਰਤ ਕਰ ਕੇ ਇਸ ਬਾਰੇ
ਦੂਤ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਇਹ ਫਰਕ ਹੁੰਦਾ ਹੈ ਸਿਰਫ ਕਿਤਾਬੀ ਵਿਦਵਾਨਾਂ ਦਾ ਤੇ ਸਤਪੁਰਖਾਂ ਦਾ ਕਿਤਾਬੀ ਵਿਦਵਾਨਾਂ ਨੇ ਬੜੇ ਬੜੇ ਅਰਥ ਕੀਤੇ ਪਰ ਸਮਝ ਚ ਨਹੀਂ ਪਏ ਸੰਤੁਸ਼ਟੀ ਨਹੀਂ ਹੋਈ ਪਰ ਸ਼ਰਮਦ ਹੁਣ ਪ੍ਰੈਕਟੀਕਲ ਕਰਕੇ ਵਿਖਾਉਣ ਲੱਗਾ ਕਿ ਸ਼ੁਕਰ ਤੇ ਸਬਰ ਦੇ ਅਰਥ ਕੀ ਨੇ ਦੂਤ ਨੂੰ ਕਹਿੰਦਾ ਨੇਤਰ ਬੰਦ ਕਰ ਤੇ ਦੂਤ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ
ਸ਼ਰਮਤ ਹੱਥ ਸੀਸ ਪਰ ਧਰਿਓ ਅਚਰਜ ਬਡੋ ਦਿਖਾਵਨ ਕਰਿਓ
ਜਦੋਂ ਦੂਤ ਨੇ ਅੱਖਾਂ ਬੰਦ ਕੀਤੀਆਂ ਤੇ ਸ਼ਰਮਦ ਨੇ ਆਪਣਾ ਹੱਥ ਇਹਦੇ ਸਿਰ ਤੇ ਰੱਖਿਆ ਦੂਤ ਦੇ ਇਹਦੇ ਸਿਰ ਤੇ ਹੱਥ ਰੱਖਿਆ ਤੇ ਜਦੋਂ ਸਿਰ ਤੇ ਹੱਥ ਧਰਿਆ ਤੇ ਦੂਤ ਨੇ ਬੜਾ ਅਸਚਰਜ ਜਿਹਾ ਕੌਤਕ ਵੇਖਿਆ ਨੇਤਰ ਬੰਦ ਸੀ ਸਿਰ ਤੇ ਹੱਥ ਰੱਖਿਆ ਸ਼ਰਮਦ ਨੇ ਉਹਦੀ ਕਲਾ ਵਰਤੀ ਤੇ ਇਹਨੇ ਇੱਕ ਅਲੌਕਿਕ ਦ੍ਰਿਸ਼ ਆਪਣੇ ਅੰਦਰ ਵੇਖਿਆ
ਭੂਤ ਪ੍ਰੇਤਾਂ ਲੱਖੋਂ ਖੜੇ
ਇਹਨੇ ਵੇਖਿਆ ਕਿ ਲੱਖਾਂ ਦੀ ਗਿਣਤੀ ਚ ਭੂਤ ਪ੍ਰੇਤ ਖੜੇ ਹਨ
ਪੁਰ ਸਗਰੋ ਨਿਜ ਹੱਥ ਨ ਧਰੇ
ਉਹ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਨੇ ਦਿੱਲੀ ਵਰਗੇ ਕਈ ਨਗਰ ਆਪਣੀਆਂ ਤਲੀਆਂ ਤੇ ਰੱਖੇ ਹੋਏ ਨੇ ਦਿੱਲੀ ਵਰਗੇ ਕਈ ਸ਼ਹਿਰ ਉਹਨਾਂ ਭੂਤਾਂ ਪ੍ਰੇਤਾਂ ਨੇ ਆਪਣੀਆਂ ਤਲੀਆਂ ਤੇ ਚੁੱਕੇ ਹੋਏ ਨੇ
ਸਰਮਦ ਬਦਨ
ਉਹ ਜਿੰਨੇ ਭੂਤ ਪ੍ਰੇਤ ਨੇ ਉਹ ਸਾਰੇ ਸ਼ਰਮਦ ਵੱਲ ਵੇਖ ਰਹੇ ਨੇ ਸ਼ਰਮਦ ਵੱਲ ਉਹਨਾਂ ਸਾਰਿਆਂ ਦੀ ਨਿਗਾਹ ਟਿੱਕੀ ਹੋਈ ਹੈ
ਹਮਕੋ ਆ ਗਿਆ ਦੇ ਕਿਸ ਮੇਰੇ
ਉਹ ਸਾਰੇ ਸ਼ਰਮਦ ਵੱਲ ਵੇਖ ਰਹੇ ਨੇ ਕਿ ਸ਼ਰਮਦ ਸਾਨੂੰ ਆ ਗਿਆ ਦੇਵੇ ਤੇ ਅਸੀਂ ਆ ਦਿੱਲੀ ਨਗਰ ਨੂੰ ਉਲਟਾ ਚੁੱਕ ਕੇ ਮੂਧਾ ਸੁੱਟ ਦਈਏ
ਜਮਨਾ ਮੈਂ ਗੇਰਾ ਉੱਥੇ ਲਾਏ
ਜਾਂ ਇਸ ਦਿੱਲੀ ਨਗਰ ਨੂੰ ਚੁੱਕ ਕੇ ਜਮਨਾ ਦੇ ਪਾਣੀ ਚ ਸੁੱਟ ਦਈਏ ਉਹ ਭੂਤ ਪ੍ਰੇਤਾਂ ਨੇ ਦਿੱਲੀ ਸ਼ਹਿਰ ਚੁੱਕਿਆ ਹੋਇਆ ਤਲੀਆਂ ਤੇ ਉਹ ਕਹਿੰਦੇ ਨੇ ਜੇ ਸ਼ਰਮਦ ਸਾਨੂੰ ਇਸ਼ਾਰਾ ਕਰ ਦੇਵੇ ਸ਼ਰਮਦ ਇਹ ਅਸੀਂ ਇਸ ਸ਼ਹਿਰ ਨੂੰ ਚੁੱਕ ਕੇ ਜਮਨਾ ਦੇ ਪਾਣੀ ਵਿਚ ਰੋੜ ਦਈਏ, ਸੁੱਟ ਦਈਏ।
ਸਭ ਦਿੱਲੀ ਕੋ ਪੁਰ ਮਿਨ ਚਾਏ,
ਸਾਰਾ ਦਿੱਲੀ ਨਗਰ ਅਸੀਂ ਵਿਨਾਸ਼ ਕਰ ਦਈਏ, ਇਹ ਸਾਰੇ ਦਿੱਲੀ ਨੂੰ ਖਤਮ ਕਰ ਦਈਏ।
ਸ਼ਰਮਦ ਨਹੀਂ ਹੁਕਮ ਤੋ ਦੇਤ,
ਪਰ ਸ਼ਰਮਦ ਉਹਨਾਂ ਭੂਤਾਂ ਪ੍ਰੇਤਾਂ ਨੂੰ ਹੁਕਮ ਨਹੀਂ ਕਰ ਰਿਹਾ, ਉਹ ਮੰਗ ਰਹੇ ਨੇ ਕਿ ਸਾਨੂੰ ਹੁਕਮ ਦੇ, ਪਰ ਸ਼ਰਮਦ ਉਹਨਾਂ ਨੂੰ ਆਗਿਆ ਨਹੀਂ ਦੇ ਰਿਹਾ, ਸ਼ਰਮਦ ਉਹਨਾਂ ਨੂੰ ਹੁਕਮ ਨਹੀਂ ਦੇ ਰਿਹਾ।
ਸਭ ਸਜ਼ਾਏ ਸੈ ਤਨ ਪਰ ਲੇਤ,
ਜਿਹੜੀਆਂ ਸਜਾਵਾਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਸ਼ਰਮਦ ਨੂੰ ਦਿੱਤੀਆਂ ਜਾ ਰਹੀਆਂ ਨੇ, ਉਹ ਸਾਰੀਆਂ ਸਜਾਵਾਂ ਉਹ ਆਪਣੇ ਸਰੀਰ ਤੇ ਸਹਿ ਰਿਹਾ, ਆਪਣੇ ਤਨ ਤੇ ਸਹਿਣ ਕਰ ਰਿਹਾ।
ਸਗਰੇ ਕਰ ਹਾਥਨ ਪਰ ਧਰੇ,
ਪਰ ਉਹਨਾਂ ਭੂਤਾਂ ਪ੍ਰੇਤਾਂ ਨੇ ਸਾਰੇ ਘਰ ਆਪਣੇ ਹੱਥਾਂ ਦੀਆਂ ਤਲੀਆਂ ਤੇ ਰੱਖੇ ਹੋਏ ਨੇ।
ਲੱਖੋਂ ਸ਼ਕਤਵੰਤ ਹੈ ਖਰੇ,
ਲੱਖਾਂ ਦੀ ਗਿਣਤੀ ਚ ਨੇ ਉਹ ਭੂਤ ਪ੍ਰੇਤ, ਬੜੇ ਸ਼ਕਤਵੰਤੀ ਨੇ, ਬੜੇ ਤਾਕਤ ਵਾਲੇ ਹਨ।
ਇਹ ਦਿਖਰਾਏ ਕਰ ਹਾਥੀ ਉਤਾਰਾ,
ਕਹਿੰਦੇ ਆਹ ਸਾਰਾ ਕੁਝ ਵਿਖਾਇਆ ਉਹ ਦੂਤ ਨੂੰ, ਤੇ ਜਦੋਂ ਉਹਨੇ ਸਾਰਾ ਕੁਝ ਵੇਖ ਲਿਆ, ਸ਼ਰਮਦ ਨੇ ਆਪਣਾ ਹੱਥ ਸਿਰ ਤੋਂ ਚੁੱਕ ਲਿਆ, ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਵਿਖਾਇਆ ਕਿ ਮੈਂ ਇੰਨੀਆਂ ਸ਼ਕਤੀਆਂ ਦਾ ਮਾਲਕ ਹਾਂ, ਇੰਨੀਆਂ ਸ਼ਕਤੀਆਂ ਮੇਰੇ ਅਧੀਨ ਨੇ, ਮੇਰੀ ਆਗਿਆ ਮੰਗਦੇ ਨੇ, ਉਸ ਜੇ ਮੈਂ ਮਾੜਾ ਜਿਹਾ ਵੀ ਇਸ਼ਾਰਾ ਕਰਦਿਆਂ ਤੇ ਉਹ ਦਿੱਲੀ ਨੂੰ ਥਲਾ ਕੇ ਜਮਨਾ ਚ ਸੁੱਟ ਸਕਦੇ ਨੇ। ਇਹ ਸਾਰੀ ਸ਼ਕਤੀ ਆਪਣੀ ਸ਼ਰਮਦ ਫਕੀਰ ਨੇ ਉਸ ਦੂਤ ਨੂੰ ਸਿਰ ਤੇ ਹੱਥ ਰੱਖ ਕੇ ਵਿਖਾਇਆ, ਜਦੋਂ ਉਹਨੇ ਵੇਖ ਲਿਆ ਤੇ ਫਿਰ ਉਹਦੇ ਸਿਰ ਤੋਂ ਹੱਥ ਚੁੱਕ ਲਿਆ।
ਮੋਰ ਦੂਤ ਪ੍ਰਤੀ ਬਾਕੀ ਵਿਚਾਰਾ,
ਫਿਰ ਸ਼ਰਮਦ ਬੋਲਿਆ, ਉਸ ਦੂਤ ਪ੍ਰਤੀ ਬੋਲਿਆ ਤੇ ਦੂਤ ਨੂੰ ਕਹਿਣ ਲੱਗਾ,
ਲਿਓ ਮਾਇਨਾ ਕੈਦੋ ਨਾਏ,
ਹਾਂ ਦੂਤ ਜੀ ਦੱਸੋ ਅਰਥ ਸਮਝ ਆ ਗਏ ਨੇ ਕਿ ਨਹੀਂ ਆਏ ਹਾਲੇ। ਸਿਰ ਤੇ ਹੱਥ ਰੱਖ ਕੇ ਜਦੋਂ ਸਾਰਾ ਕੁਝ ਵਿਖਾਇਆ ਨਾ ਅੰਦਰ, ਤੇ ਫਿਰ ਸ਼ਰਮਦ ਕਹਿੰਦਾ ਦੂਤ ਜੀ ਦੱਸੋ ਅਰਥ ਸਮਝ ਆ ਗਏ ਨੇ, ਜਿਹੜੇ ਅਰਥ ਜਾਣਨ ਲਈ ਆਏ ਹੋ ਸ਼ੁਕਰ ਤੇ ਸਬਰ ਦੇ, ਉਹਦੇ ਅਰਥ ਸਮਝ ਆਏ ਨੇ ਜਾਂ ਨਹੀਂ ਆਏ?
ਖਾਤਰ ਜਮਾ ਪਈ ਚਿਤ ਮਾਏ,
ਹਾਂ ਦੱਸ ਤੇਰੀ ਤਸੱਲੀ ਹੋਈ ਆ ਮਨ ਦੀ, ਤੇਰਾ ਮਨ ਸੰਤੁਸ਼ਟ ਹੋਇਆ ਜਾਂ ਨਹੀਂ ਹੋਇਆ?
ਸੁਣ ਕਰ ਹੱਥ ਜੋਰ ਕਰ ਕਹਿਓ, ਆਂਖ ਮੂੰਦ ਮੈਂ ਅਚਰਜ ਲਇਓ।
ਸੁਣ ਕੇ ਉਹ ਦੂਤ ਅੱਗੋਂ ਬੋਲਿਆ, ਹੱਥ ਜੋੜ ਲਏ, ਉਹਨੇ ਜਦ ਡਰ ਗਿਆ, ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤਾਂ ਅੱਖਾਂ ਬੰਦ ਕਰਕੇ ਬੜਾ ਅਸਚਰਜ ਜਿਹਾ ਕੌਤਕ ਵੇਖਿਆ, ਅਸਚਰਜ ਜੀ ਬਾਤ ਵੇਖੀ ਹੈ।
ਨਹੀਂ ਮਾਇਨਾ ਸਮਝਿਓ ਕੋਈ,
ਪਰ ਮੈਨੂੰ ਮਾਇਨਾ ਨਹੀਂ ਸਮਝ ਆਇਆ ਕੋਈ, ਮੈਂ ਅਸਚਰਜ ਤਾਂ ਵੇਖਿਆ ਪਰ ਮੈਨੂੰ ਕੋਈ ਗੱਲ ਸਮਝ ਨਹੀਂ ਆਈ।
ਨਿਰਣੈ ਕਰੋ ਬਤਾਓ ਸੋਈ,
ਇਹ ਸ਼ਰਮਦ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਇਹਦੇ ਅਰਥ ਸਮਝਾਓ, ਤੁਸੀਂ ਨਿਰਣਾ ਕਰਕੇ ਸਮਝਾਓ ਕਿ ਮੈਨੂੰ ਕੀ ਵਿਖਾਇਆ ਤੁਸੀਂ, ਮੈਂ ਵੇਖ ਤਾਂ ਲਿਆ ਪਰ ਮੈਨੂੰ ਨਿਰਣਾ ਨਹੀਂ ਹੋਇਆ ਹਾਲੇ ਤੱਕ, ਨਿਰਣਾ ਤੁਸੀਂ ਕਰਕੇ ਸਮਝਾਵੋ।
ਸਭ ਸਰਮਦ ਕਰਕੇ ਸਮਝ ਕਹਿ ਕਹਿ ਸਮਝਾਵਾ, ਹੇਤ ਮਾਇਨੇ ਕਰੀ ਮਿਹਰ ਮੈਂ ਦਿਖਰਾਵਾ।
ਉਸ ਵੇਲੇ ਸ਼ਰਮਦ ਫਕੀਰ ਬੋਲਿਆ ਤੇ ਸਮਝਾ ਕੇ ਕਹਿਣ ਲੱਗਾ, ਹੇ ਦੂਤ ਤੈਨੂੰ ਮੈਂ ਜੋ ਕੁਝ ਵਿਖਾਇਆ ਦਰਅਸਲ ਤੇਰੇ ਇਨ੍ਹਾਂ ਦੋਨਾਂ ਸ਼ਬਦਾਂ ਦੇ ਅਰਥ ਜਾਣਨ ਲਈ ਵਿਖਾਇਆ। ਇਹ ਸ਼ੁਕਰ ਸਬਰ ਕਿਹਨੂੰ ਕਹਿੰਦੇ ਨੇ? ਇਹ ਵਿਖਾਉਣ ਵਾਸਤੇ ਮੈਂ ਤੈਨੂੰ ਇਹ ਸਾਰਾ ਕੁਝ ਵਿਖਾਇਆ, ਇਹ ਜੋ ਕੁਝ ਤੂੰ ਵੇਖਿਆ ਇਹ ਤਾਂ ਤੈਨੂੰ ਵਿਖਾਇਆ ਹੈ।
ਏਤੀ ਸ਼ਕਤ ਮੋਏ ਕੋ ਦੀਨ, ਕਰੀ ਮਿਹਰ ਜਾਣਿਓ ਬੋ ਦੀਨ।
ਇਹ ਦੂਤ ਪਰਮਾਤਮਾ ਨੇ, ਖੁਦਾ ਨੇ ਮੈਨੂੰ ਏਡੀ ਵੱਡੀ ਸ਼ਕਤੀ ਦਿੱਤੀ ਹੈ ਜਿਹੜੀ ਤੈਨੂੰ ਵਿਖਾਈ ਹੈ, ਏਡੀ ਵੱਡੀ ਸ਼ਕਤੀ ਇਹ ਜਿਹੜੀ ਦਿੱਤੀ ਹੈ ਇਹ ਖੁਦਾ ਨੇ ਮੈਨੂੰ ਦਿੱਤੀ ਹੈ, ਮੈਨੂੰ ਦੀਨ ਜਾਣ ਕੇ, ਗਰੀਬ ਜਾਣ ਕੇ ਖੁਦਾ ਨੇ ਮੈਨੂੰ ਏਡੀ ਵੱਡੀ ਸ਼ਕਤੀ ਦਾ ਮਾਲਕ ਬਣਾਇਆ ਹੈ।
ਯਾ ਤੇ ਸ਼ੁਕਰ ਰੱਬ ਕੇ ਘਰ ਤੋਂ,
ਇਸ ਕਰਕੇ ਮੈਂ ਉਸ ਰੱਬ ਦੇ ਘਰ ਦਾ ਹਰ ਵੇਲੇ ਸ਼ੁਕਰ ਕਰਦਾ ਜਿਹਨੇ ਮੈਨੂੰ ਏਡੀ ਵੱਡੀ ਸ਼ਕਤੀ ਦਾ ਦਾਤਾ ਬਣਾਇਆ।
ਕਰਿਓ ਅਲਪ ਤੇ ਤਕਬਰਕ,
ਹਰ ਵੇਲੇ ਮੈਂ ਉਹਦਾ ਸ਼ੁਕਰ ਕਰਦਾ, ਹਰ ਵੇਲੇ ਉਹਦੇ ਸ਼ੁਕਰ ਵਿਚ ਰਾਜੀ ਰਹਿੰਦਾ, ਰੱਬ ਦੇ ਘਰ ਦਾ ਸ਼ੁਕਰ ਕਰਦਾ ਹਾਂ ਜਿਹਨੇ ਮੈਨੂੰ ਇਤਨੀ ਵੱਡੀ ਸ਼ਕਤੀ ਦਿੱਤੀ ਹੈ, ਏਡਾ ਵੱਡਾ ਵਰ ਦਿੱਤਾ ਹੈ।
ਬੌਲ ਮੋਏ ਦਿਸ਼ ਦੇਖਣ ਕਰੀ
ਇਹਨੂੰ ਕਹਿੰਦੇ ਨੇ ਸ਼ੁਕਰ ਤੇ ਜਿਹਨੇ ਏਡੀ ਵੱਡੀ ਦਾਤ ਦਿੱਤੀ ਆ ਉਹਦਾ ਸ਼ੁਕਰ ਕਰਨਾ ਉਸ ਦਾਤੇ ਦਾ ਸ਼ੁਕਰ ਕਰਨਾ ਤੇ ਕਹਿੰਦਾ ਫੇਰ ਵੇਖ ਮੇਰੀ ਹੁਣ ਹਾਲਤ ਕੀ ਹੈ ਮੇਰੀ ਦਿਸ਼ਾ ਮੇਰੀ ਹਾਲਤ ਵੱਲ ਤੂੰ ਧਿਆਨ ਨਾਲ ਵੇਖ
ਇਤੀ ਸਮਰੱਥ ਸਮੇਤ ਵਿਚਰ ਕੇ
ਮੇਰੇ ਕੋਲ ਏਡੀ ਵੱਡੀ ਤਾਕਤ ਹੈ ਮੈਂ ਜੋ ਚਾਹੇ ਮਰਜ਼ੀ ਕਰ ਸਕਦਾ ਆ ਵੇਖੇ ਨੇ ਨਾ ਉਹਨਾਂ ਭੂਤਾਂ ਪ੍ਰੇਤਾਂ ਨੇ ਦਿੱਲੀ ਹੱਥ ਤੇ ਚੁੱਕੀ ਹੋਈ ਉਹ ਪਲਟਾ ਸਕਦੇ ਨੇ ਜੇ ਮੈਂ ਇਸ਼ਾਰਾ ਹੀ ਕਰਦੇ ਆ ਏਡੀ ਵੱਡੀ ਸ਼ਕਤੀ ਹੈ ਮੇਰੇ ਕੋਲ ਏਡੀ ਵੱਡੀ ਸਮਰੱਥਾ ਹੈ ਮੇਰੇ ਕੋਲ
ਤੋ ਸਬਰ ਮੈਂ ਉਰ ਮੈਂ ਡਰਿਓ
ਪਰ ਫਿਰ ਵੀ ਮੈਂ ਆਪਣੇ ਹਿਰਦੇ ਚ ਸਬਰ ਕਰਕੇ ਬੈਠਾ ਹੋਇਆ ਹੇ ਦੂਤ ਇਹਨੂੰ ਸਬਰ ਕਹਿੰਦੇ ਨੇ ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਸਮਰੱਥਾ ਪ੍ਰਗਟ ਕਰਕੇ ਨਹੀਂ ਵਿਖਾਈ ਆਪਣੀ ਸ਼ਕਤੀ ਪ੍ਰਗਟ ਕਰਕੇ ਨਹੀਂ ਵਿਖਾਈ
ਮੈਂ ਕੁਬਾਕ ਵੀ ਕਿਸੂ ਉਚਾਰਿਓ
ਤੱਕ ਕੇ ਮੈਂ ਕੁਬਾਕ ਵੀ ਨਹੀਂ ਬੋਲਿਆ ਕੋਈ ਮਾੜਾ ਸ਼ਬਦ ਵੀ ਆਪਣੀ ਜ਼ੁਬਾਨ ਤੋਂ ਕਿਸੇ ਪ੍ਰਤੀ ਨਹੀਂ ਕਿਹਾ ਇਸੇ ਨੂੰ ਸਬਰ ਕਹਿੰਦੇ ਹਨ
ਸਰਬ ਸਜ਼ਾਇਨ ਸੌ ਸਰੀਰ ਦੇ ਕਿਤਕੀ ਮੋਕੋ ਪੀਰ
ਮੈਂ ਸਾਰੀਆਂ ਸਜਾਵਾਂ ਆਪਣੇ ਸਰੀਰ ਤੇ ਸਹਿ ਰਿਹਾ ਇਨ੍ਹਾਂ ਵੱਲੋਂ ਦਿੱਤੀਆਂ ਕਿੰਨੀਆਂ ਹੀ ਪੀੜਾਵਾਂ ਉਹ ਮੈਂ ਆਪਣੇ ਤਨ ਤੇ ਚੱਲ ਰਿਹਾ ਜਰ ਰਿਹਾ ਹਾਂ
ਫਿਰ ਜਾਣੇ ਲੱਗ ਸਬਰ ਤੁਰੋ ਮੈਂ
ਇਹ ਸਬਰ ਮੈਂ ਇੱਥੇ ਤੱਕ ਹੀ ਨਹੀਂ ਰੱਖਣਾ ਮੇਰੇ ਇਸ ਧੜ ਨਾਲੋਂ ਮੇਰਾ ਸਿਰ ਵੀ ਵੱਖਰਾ ਹੋ ਜਾਏ ਤੇ ਮੈਂ ਆਪਣੇ ਇਸ ਸਬਰ ਦਾ ਤਿਆਗ ਨਹੀਂ ਕਰਾਂਗਾ
ਸ਼ਕਤ ਦਿਖਾਵਾਂ ਨਹੀਂ ਕਰੂੰ ਮੈਂ
ਆਪਣੀ ਸ਼ਕਤੀ ਨਹੀਂ ਵਿਖਾਵਾਂਗਾ ਮੈਂ ਆਪਣੀ ਅਜ਼ਮਤ ਨਹੀਂ ਵਿਖਾਵਾਂਗਾ ਸਿਰ ਜਾਣ ਤੱਕ ਮੈਂ ਆਪਣਾ ਸਬਰ ਪਾਲ ਕੇ ਰੱਖਾਂਗਾ ਹੇ ਦੂਤ ਇਸੇ ਨੂੰ ਸਬਰ ਕਹਿੰਦੇ ਹਨ
ਸੁਨਤ ਦੂਤ ਪਦ ਬੰਧਨ ਕਰੇ
ਜਦੋਂ ਦੂਤ ਨੇ ਗੱਲ ਸੁਣੀ 1400 ਵਿਦਵਾਨਾਂ ਕੋਲੋਂ ਜਿਹਦੀ ਸੰਤੁਸ਼ਟੀ ਨਹੀਂ ਹੋ ਸਕੀ ਸਬਰ ਸ਼ੁਕਰ ਦੇ ਅਰਥ ਸੁਣ ਕੇ ਜਦੋਂ ਸ਼ਰਮਤ ਦੇ ਮੂੰਹ ਤੋਂ ਸਬਰ ਸ਼ੁਕਰ ਦੇ ਮਾਇਨੇ ਸੁਣੇ ਸੁਣਦਿਆਂ ਸਾਰੇ ਦੇ ਮਨ ਦੀ ਤਸੱਲੀ ਹੋ ਗਈ ਔਰ ਚਰਨਾਂ ਤੇ ਝੁਕ ਪਿਆ
ਖਾਤਰ ਜਮਾ ਅਦੇਕ ਪਿਖ ਧਰੇ
ਸ਼ਰਮਤ ਦੇ ਪੈਰਾਂ ਤੇ ਝੁਕ ਗਿਆ ਔਰ ਇਹਦੇ ਮਨ ਦੀ ਖਾਤਰ ਜਮਾ ਹੋ ਗਈ ਤਸੱਲੀ ਹੋ ਗਈ ਸੰਤੁਸ਼ਟੀ ਹੋ ਗਈ ਦੂਤ ਦੀ ਕਿਉਂਕਿ ਸ਼ਰਮਤ ਨੇ ਪ੍ਰੈਕਟੀਕਲੀ ਵਿਖਾਇਆ ਉਹਨੇ ਪ੍ਰੈਕਟੀਕਲ ਕਰਕੇ ਵਿਖਾਇਆ ਕਿ ਸ਼ੁਕਰ ਤੇ ਸਬਰ ਕੀ ਹੈ
ਪਾਏ ਮਾਇਨੇ ਗਮਨੇ ਉਦੇਸ਼
ਇਹ ਤਾਂ ਉਹਨੇ ਸਬਰ ਤੇ ਸ਼ੁਕਰ ਦੇ ਅਰਥ ਸਮਝੇ ਤੇ ਸਮਝ ਕੇ ਉਹ ਦੂਤ ਨਮਸਕਾਰ ਕਰਕੇ ਸ਼ਰਮਤ ਫਕੀਰ ਨੂੰ ਆਪਣੇ ਦੇਸ਼ ਵੱਲ ਵਾਪਸ ਚਲਾ ਗਿਆ
ਅਵਰੰਗ ਕੋ ਕਰ ਨਿੰਦ ਵਿਸ਼ੇਸ਼
ਔਰੰਗੇ ਦੀ ਬੜੀ ਨਿੰਦਾ ਕੀਤੀ ਕਿ ਔਰੰਗਾ ਏਡਾ ਵੱਡਾ ਪਾਪੀ ਹੈ ਏਡਾ ਵੱਡਾ ਮਹਾਂਪੁਰਖ ਉਹਨੇ ਆਪਣੇ ਕੈਦ ਖਾਨੇ ਚ ਕੈਦ ਕੀਤਾ ਹੋਇਆ ਉਹਨੇ ਔਰੰਗੇ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਆਪਣੇ ਬਾਦਸ਼ਾਹ ਨੂੰ ਰੂਮ ਵਲੈਤ ਦੇ ਨੂੰ ਵੀ ਜਾ ਕੇ ਕਿਹਾ ਕਿ ਤੂੰ ਜਿਸ ਔਰੰਗਜ਼ੇਬ ਦੀ ਉਪਮਾ ਕਰਦਾ ਉਹ ਤਾਂ ਬੜਾ ਨੀਚ ਇਨਸਾਨ ਹੈ ਕਿ ਉਹਨੇ ਸ਼ਰਮਤ ਵਰਗੇ ਫਕੀਰ ਨੂੰ ਕੈਦ ਕੀਤਾ ਹੋਇਆ
ਪਿੱਛੇ ਕੈਦ ਰਹੇ ਕੁਝ ਕਾਲ
ਕੁਝ ਸਮਾਂ ਹੋਰ ਸ਼ਰਮਤ ਫਕੀਰ ਕੈਦ ਦੇ ਵਿਚ ਰਿਹਾ
ਰਾਸ ਨਮਨ ਮਸਤ ਵਿਸਾਲ
ਕਿਸੇ ਦਾ ਡਰ ਨਹੀਂ ਮੰਨਦਾ ਮਸਤ ਰਹਿੰਦਾ ਮਸਤ ਅਵਸਥਾ ਦੇ ਵਿਚ ਮਸਤ ਹੈ
ਸ਼ਰਾ ਨਾ ਮੰਨ ਰਚਿਓ ਖੁਦਾਏ
ਸ਼ਰਾ ਨੂੰ ਨਹੀਂ ਮੰਨਦਾ ਤੇ ਸਿਰਫ ਇਹ ਮੰਨਦਾ ਕਿ ਮੈਨੂੰ ਖੁਦਾ ਨੇ ਪੈਦਾ ਕੀਤਾ ਤੇ ਮੈਂ ਖੁਦਾ ਦੀ ਬੰਦਗੀ ਕਰਨੀ ਹੈ ਮੈਂ ਖੁਦਾ ਦਾ ਬਣਾਇਆ ਹੋਇਆ ਤੇ ਖੁਦਾ ਦੀ ਬੰਦਗੀ ਕਰਨੀ ਹੈ ਸਿਰਫ ਇਹ ਜਾਣਦਾ
ਨਰ ਬੱਪੜਾ ਕਿਆ ਅਗਰ ਲਖਾਏ
ਆਮ ਸਧਾਰਨ ਬੰਦਾ ਉਸ ਰੱਬ ਦੇ ਸਾਹਮਣੇ ਕੀ ਹੈ ਇਹ ਜਾਣਦਾ ਹੈ
ਤਿਗ ਔਰੰਗੇ ਜਾਏ ਕਰਕੇ
ਜਿਹੜੇ ਲੋਕ ਸ਼ਰਮਤ ਦੇ ਸਿਪਾਹੀ ਜਿਹੜੇ ਇਹਨੂੰ ਤਸੀਹੇ ਦਿੰਦੇ ਸੀ ਉਹ ਜਾ ਕੇ ਔਰੰਗਜ਼ੇਬ ਨੂੰ ਵੀ ਦੱਸਦੇ ਨੇ
ਸ਼ਰਮਤ ਨਹੀਂ ਤਰਾਸ ਮੰਨ ਲੈ
ਸ਼ਰਮਤ ਨਹੀਂ ਡਰ ਮੰਨਦਾ ਕਿਸੇ ਦਾ ਭੈ ਨਹੀਂ ਮੰਨਦਾ
ਬਿਨਾਂ ਤਰਾਸ ਤੇ ਸ਼ਰਾ ਨਾ ਚੱਲੇ
ਬਿਨਾਂ ਤਰਾਸ ਤੋਂ ਸ਼ਰਾ ਦੇ ਵਿਚ ਨਹੀਂ ਚੱਲ ਰਿਹਾ ਡਰ ਦੇ ਵਿਚ ਨਹੀਂ ਚੱਲਦਾ
ਕਿਮਚਿਤ ਚਾਹੇ ਚਲੇ ਕੁਚਾਲ
ਜਿਵੇਂ ਉਹਦੇ ਮਨ ਵਿਚ ਆਉਂਦੀ ਉਸੇ ਤਰ੍ਹਾਂ ਦਾ ਕੁਚਾਲ ਪੁਣਾ ਕਰਦਾ
ਸੁਨਤ ਪਾਪ ਕਰਮਾਰਿਸ ਭਰਿਓ
ਕਹਿੰਦੇ ਜਦੋਂ ਇਹਨੇ ਸੁਣਿਆ ਔਰੰਗਜ਼ੇਬ ਨੇ ਸੁਣ ਕੇ ਗੁੱਸੇ ਨਾਲ ਭਰ ਗਿਆ
ਕਤਲ ਸੀਸ ਕੋ ਹੁਕਮ ਉਚਰਿਓ,
ਇਹਨੇ ਹੁਕਮ ਕੀਤਾ ਕਹਿੰਦਾ ਇਹਦਾ ਸਿਰ ਵੱਢ ਕੇ ਧੜ ਤੋਂ ਵੱਖਰਾ ਕਰ ਦਿਓ, ਕਤਲ ਕਰ ਦਿਓ ਸ਼ਰਮਤ ਦਾ ਜੇ ਨਹੀਂ ਗੱਲ ਮੰਨਦਾ।
ਚਲੀ ਧੌਂਸ ਬਾਜਤ ਤਿਸ ਤੀਰ,
ਕਹਿੰਦੇ ਧੌਂਸਾ ਵੱਜਦਾ ਚੱਲਿਆ ਜਾ ਰਿਹਾ ਸ਼ਰਮਤ ਕੋਲ।
ਦੋਏ ਤੋਮਰ ਦੀਰਗ ਧਰ ਵੀਰ,
ਦੋ ਬਰਛੀਆਂ ਫੜ ਕੇ ਦੋ ਬੰਦੇ ਅੱਗੇ ਅੱਗੇ ਤੁਰੇ ਜਾ ਰਹੇ ਨੇ।
ਜਿਸ ਹੁਕਮ ਪੁਰ ਸਭ ਮੈਂ ਭਇਓ,
ਇਹ ਹੁਕਮ ਸਾਰੇ ਸ਼ਹਿਰ ਦੇ ਵਿਚ ਲਾਗੂ ਕੀਤਾ ਸੁਣਾਇਆ ਕਿ ਸ਼ਰਮਤ ਨੂੰ ਕਤਲ ਕੀਤਾ ਜਾਏਗਾ, ਸ਼ਰਮਤ ਦਾ ਸਿਰ ਵੱਢਿਆ ਜਾਏਗਾ, ਸਾਰੇ ਜਣੇ ਆਵਣ ਵੇਖਣ ਵਾਸਤੇ। ਇਹ ਹੁਕਮ ਸਾਰੇ ਸ਼ਹਿਰ ਦੇ ਵਿਚ ਫੇਰਿਆ ਗਿਆ।
ਸ਼ਰਮਤ ਸਿਰ ਕਾਟਣ ਕੋ ਕੀਓ,
ਕਹਿੰਦੇ ਸ਼ਰਮਤ ਦਾ ਸਿਰ ਕੱਟਣ ਵਾਸਤੇ ਹੁਕਮ ਕੀਤਾ ਹੋਇਆ ਹੈ।
ਏਸ ਬਿਲੋਕਨ ਲੋਕ ਸਿਦਾਏ, ਪਹੁੰਚੇ ਜਾਏ ਉਤੋਂ ਜਿਸ ਥਾਏ।
ਬੜੇ ਲੋਕ ਸ਼ਰਮਤ ਨੂੰ ਵੇਖਣ ਵਾਸਤੇ ਜਿੱਥੇ ਸ਼ਰਮਤ ਦਾ ਸਿਰ ਕੱਟਿਆ ਜਾਣਾ ਸੀ ਉਸ ਜਗ੍ਹਾ ਦੇ ਉੱਤੇ ਬੜੇ ਲੋਕ ਬੜੀ ਦੁਨੀਆਂ ਪਹੁੰਚੀ ਵੇਖਣ ਵਾਸਤੇ।
ਸੁਣ ਕਰ ਬਿਨਾਂ ਤਰਾਸ ਹੀ ਬੋਲਾ,
ਤੇ ਜਦੋਂ ਗੱਲ ਸੁਣੀ ਨਾ ਸ਼ਰਮਤ ਨੇ ਸਿਰ ਕੱਟਣ ਦੀ ਵੀ ਮੇਰਾ ਇਹ ਸਿਰ ਕੱਟਣਗੇ, ਤੇ ਬਿਨਾਂ ਡਰ ਤੋਂ ਬਿਨਾਂ ਤਰਾਸ ਤੋਂ ਬੋਲਿਆ।
ਧਿਆਨ ਪ੍ਰਭੂ ਤੇ ਮਨ ਨੈ ਡੋਲਾ,
ਧਿਆਨ ਪ੍ਰਭੂ ਨਾਲ ਹੀ ਜੁੜਿਆ ਹੋਇਆ ਤੇ ਮਨ ਡਾਵਾ ਡੋਲ ਨਹੀਂ ਹੋਇਆ।
ਇੱਕ ਮਸਜਿਦ ਕੇ ਜਿਸੈ ਬਿਛਾਏ,
ਉਸੇ ਮਸਜਿਦ ਦੇ ਕੋਲ ਲਿਆ ਕੇ ਬਿਠਾਇਆ ਗਿਆ ਜਿੱਥੇ ਉਹਨੇ ਕਿਹਾ ਸੀ ਖੁਦਾ ਮੇਰੇ ਪੈਰਾਂ ਥੱਲੇ ਹੈ।
ਹਨੀ ਤੇਗ ਸਿਰ ਦਿਓ ਗਿਰਾਏ,
ਉਹ ਪਾਪੀ ਜਲਾਦ ਨੇ ਉਸੇ ਵਕਤ ਸ਼ਰਮਤ ਫਕੀਰ ਦੇ ਸਿਰ ਤੇ ਤੇਗ ਚਲਾਈ ਔਰ ਤੇਗ ਮਾਰ ਕੇ ਦਾ ਸਿਰੇ ਦੇ ਧੜ ਤੋਂ ਵੱਖਰਾ ਕਰ ਦਿੱਤਾ।
ਕਿਤਕ ਸਮੇਂ ਲੱਗ ਘਰ ਸੋ ਜੀਵਾ,
ਸ਼ਰਮਤ ਹੁਣ ਕਲਾਵਾਨ ਪੁਰਖ ਸੀ, ਧੜ ਨਾਲ ਉਹ ਸਿਰ ਲੈ ਗਿਆ ਪਰ ਫਿਰ ਵੀ ਕਹਿੰਦੇ ਚੌਂਕੜਾ ਮਾਰ ਕੇ ਉਸੇ ਤਰ੍ਹਾਂ ਬੈਠਾ ਰਿਹਾ, ਸਰੀਰ ਨਹੀਂ ਡਿੱਗਾ।
ਬੈਠੇ ਹੋਏ ਹੋ ਤਥਾ ਸਿਰ ਜੀਵਾ,
ਕਹਿੰਦੇ ਜਿਵੇਂ ਸਿਰ ਸੀ ਨਾ ਤੇ ਸਿਰ ਦੇ ਨਾਲ ਜਿਵੇਂ ਬੈਠਾ ਸੀ, ਏਦਾਂ ਸਿਰ ਲੈ ਜਾਣ ਤੋਂ ਬਾਅਦ ਵੀ ਸ਼ਰਮਤ ਉਸੇ ਤਰ੍ਹਾਂ ਚੌਂਕੜੇ ਤੇ ਕੁਝ ਸਮੇਂ ਲਈ ਬੈਠਾ ਰਿਹਾ ਮਾਨੋ ਜਿਵੇਂ ਸਮਾਧੀ ਲੱਗੀ ਹੋਵੇ।
ਨਿਜ ਸ਼ਰੋਣਤ ਸੋ ਅੰਗਰੀ ਭਰ ਭਰ,
ਕਹਿੰਦੇ ਆਪਣੇ ਬਿਲਕੁਲ ਮਸੀਤ ਦੀ ਕੰਧ ਦੇ ਨਾਲ ਬੈਠਾ ਸੀ ਤੇ ਆਪਣਾ ਜਿਹੜਾ ਖੂਨ ਸੀ ਨਾ ਸ਼ਰਮਤ ਦਾ ਉਹਦੇ ਨਾਲ ਉਂਗਲੀ ਨਾਲ ਭਰ ਭਰ ਕੇ, ਆਪਣੇ ਖੂਨ ਦੇ ਨਾਲ ਉਂਗਲੀ ਭਰ ਕੇ,
ਪੀਤ ਮਸੀਤ ਤਿਸੀ ਪਰ ਧਰ ਧਰ,
ਉਹ ਮਸੀਤ ਦੀ ਕੰਧ ਦੇ ਉੱਤੇ ਬੈਂਤ ਲਿਖ ਰਿਹਾ, ਸਿਰ ਲੈ ਗਿਆ ਸਿਰ ਵੱਢਿਆ ਗਿਆ ਪਰ ਆਪਣੇ ਖੂਨ ਦੇ ਨਾਲ ਉਂਗਲੀ ਦੇ ਨਾਲ ਖੂਨ ਲਾ ਕੇ ਉਂਗਲ ਦੇ ਨਾਲ ਮਸੀਤ ਦੀ ਕੰਧ ਦੇ ਉੱਤੇ ਇਹਨੇ ਇੱਕ ਸ਼ੇਰ ਲਿਖਿਆ, ਇੱਕ ਸਲੋਕ ਲਿਖਿਆ ਹੈ।
ਲਿਖੀ ਬੈਂਤ ਆਚੀ ਸੋ ਬਣਾਏ,
ਬੈਂਤ ਇਹਨੇ ਬਣਾ ਕੇ ਲਿਖੀ ਹੈ, ਸਰ ਦਰੇ ਰਾਹੇ ਇੱਕ ਸਾਰ ਅਦਾ ਸ਼ੂਦ ਦੇਹ ਵਜਾ ਸੂਦ, ਏਦਾਂ ਦਾ ਇੱਕ ਸ਼ੇਰ ਕਤਲ ਸਮੇਂ ਸ਼ਰਮਤ ਨੇ ਕੰਧ ਦੇ ਉੱਤੇ ਲਿਖਿਆ ਹੈ।
ਇਸ ਕੋ ਪਥ ਮੈਂ ਰਾਗੀ ਉਪਾਏ,
ਮਤਲਬ ਸੀ ਸ਼ੇਰ ਦਾ ਸਿਰ ਪਿਆਰੇ ਦੇ ਰਾਹ ਵਿੱਚ ਭੇਟ ਹੋ ਗਿਆ, ਬਹੁਤ ਚੰਗਾ ਹੋਇਆ। ਇਹ ਸ਼ੇਰ ਲਿਖਿਆ ਇਹਨੇ ਕਿ ਸਿਰ ਪਿਆਰੇ ਦੇ ਰਾਹ ਵਿੱਚ ਭੇਟ ਹੋ ਗਿਆ, ਬਹੁਤ ਚੰਗਾ ਹੋਇਆ, ਇਹ ਵੱਡਾ ਭਾਰ ਸੀ ਅਦਾ ਹੋ ਗਿਆ, ਬਹੁਤ ਚੰਗਾ ਹੋ ਗਿਆ, ਏਦਾਂ ਦਾ ਇੱਕ ਸ਼ੇਰ ਸ਼ਰਮਤ ਫਕੀਰ ਨੇ ਲਿਖਿਆ।
ਇਸ ਪ੍ਰਕਾਰ ਸ਼ਰਮਤ ਕੋ ਮਾਰਾ,
ਏਦਾਂ ਇਹਨੇ ਸ਼ਰਮਤ ਫਕੀਰ ਨੂੰ ਮਾਰ ਦਿੱਤਾ।
ਦੋਈ ਸ਼ਾ ਮਹਾ ਕੁੜਿਆਰਾ,
ਇਹੋ ਜਿਹਾ ਦਰੋਹੀ ਹੈ ਜਿਹੜਾ ਸੰਤਾਂ ਦਾ ਮਹਾ ਕੁੜਿਆਰ ਰਾਜਾ ਹੈ ਔਰੰਗਜ਼ੇਬ।
ਕਰਤ ਘਾਤ ਪਾਪਕ ਨੈ ਜਾਣੈ,
ਪਾਪ ਕਰਦਿਆਂ ਪਾਪੀ ਨਹੀਂ ਜਾਣਦਾ।
ਰਾਜ ਤੇਜ ਨਿਜ ਸੁਖ ਕੋ ਹਾਨੈ,
ਇਹ ਪਾਪ ਕਰਕੇ ਆਪਣਾ ਰਾਜ ਭਾਗ ਖਤਮ ਕਰ ਰਿਹਾ।
ਦਾਰਸ਼ ਕੋ ਭਰਾਤ ਮਰਵਾਏ,
ਇਹਨੇ ਦਾਰਸ਼ ਕੋ ਭਰਾ ਨੂੰ ਮਰਵਾਇਆ ਹੈ।
ਤੇ 15 ਦਿਵਸ ਬਿਤਾਏ,
ਦਾਰਸ਼ ਕੋ ਦੇ ਮਰਨ ਤੋਂ 15 ਦਿਨ ਬਾਅਦ।
ਦਰਮਦ ਬਦੋ ਦਰਵੇਸ਼ ਸੰਘਾਰਿਓ,
ਕਹਿੰਦੇ ਦਾਰਸ਼ ਕੋ ਤੋਂ ਮੌਤ ਤੋਂ 15 ਦਿਨ ਬਾਅਦ ਇਹਨੇ ਸ਼ਰਮਤ ਦਾ ਵੀ ਕਤਲ ਕਰ ਦਿੱਤਾ, ਸ਼ਰਮਤ ਨੂੰ ਵੀ ਮਾਰ ਦਿੱਤਾ।
ਨਰਕ ਪਰਨ ਤੇ ਤਰਾਸ ਨਾ ਦਰਿਓ,
ਨਰਕਾਂ ਚ ਪੈਣ ਦਾ ਡਰ ਨਹੀਂ ਹੈ ਔਰੰਗਜ਼ੇਬ ਨੂੰ, ਰੰਚਕ ਮਾਤਰ ਵੀ ਡਰ ਨਹੀਂ।
ਅਪਰ ਤੁਰਕ ਕੈ ਹਿੰਦੂ ਕੋਏ, ਗਹਿ ਸ਼ਰਾਇਤ मूर्ख सोए।
कोई तुर्क हिंदू ए नू नजर आ जांदा है ए शरा हित उना नू पकड़ के कतल करवाई जा रहे है।
केत को गोगे कर मरवावे,
शर्मद नहीं पता नहीं किन्ने शर्मदे ने मरवाए।
नत्र शरा में मद चलावे,
जाता इस्लाम मान लो नहीं ता तुहाडा मैं कत्ल कर देंगा, एदा ए शर्त रखदा है।
ओ तो कैद मैं पिदर बिचारा,
मेरा प्यो भी बिचारा कैद दे विच पया होया शाहजहान।
तेज सुराज अधिक जे तारा,
जेड़ा बड़ा तेजस्वी राजा होया बादशाह होया है।
अल्पहार नीर को देत,
अपने प्यो नु भी खान वास्ते रज के रोटी ते पीण नु पानी तक नहीं देंदा।
बहुत दुख पाए छोदत त्रिया हेत,
वो भी बड़ा प्यासा ते भुखा बड़ा दुख पा रहा है।
गयो इकाती रात बिठाए,
कल्ले नू बिठा के रखिया होया कैद खाने विच।
कट दैदे वो तरसाए,
बड़ा तरसा तरसा के अपने बाप नू संकट दिंदा औरंगजेब।
जिस ते उत्पत मूर्ख होवा, किसी पिदर को सुख ते खोवा।
जेड़े प्यो तो पैदा होया उसे प्यो नू इन्ने भारी दुख दे रहे है, उसे बाप नू इन्ने भयानक दुख दे रहे है।
कैद बिखैई मारन करियो,
कैद विच उन्हू मारिया, सात साल कैद च रखिया अपने प्यो नू, तरसा तरसा के मारिया।
इत्यादक पापन गन धरियो,
इन्हां दे बड़े पाप कीते औरंगजेब ने।
अपर कुचाली तीन अनेक,
बड़िया कुचालियां कीतिया इन्हे।
अतमत मंद हीन बबेक,
बबेक तो हीना ते माड़ी मत वाला औरंगजेब।
जो निज पिदर संग इम खोता,
जेड़ा अपने प्यो नाल सही तरीके नाल पेश नहीं आया।
डरे सर्व पुन किनो न होता,
उन्हें दूजियां ते की तरस करना सी, लोग डरदे ने। कहिंदा जेड़ा अपने प्यो नू मार सकदा है प्रसाद तरसा के, वो साडे नाल की करेगा।
अपर कहां लग कौ खुटाए,
ओरे खुटाई कितों तक दसिए।
करत पयो पातक समदाए,
बड़े पातक बड़े पाप ने कीते हन।
कुछ सुनावन करो सुजान,
कुछ के दे पाप मैं तुहानू सुनाना। भाई संतोख सिंह जी कहंदे
इस ते सल्तन तुर्क नहान,
तुर्कां दा हान होया। कहंदे जेड़े पाप औरंगजेब ने कीते ने, हालांकि दे गिने नहीं जा सकते, पर कुछ क पाप जिवें जिवें ने कीते, बेनबे फकीरां नू मारिया, सूफी फकीरां नू पकड़ पकड़ के कोया, ओ कथा भाई संतोख सिंह जी अगे सरवण करोणगे।